ਭਈ ਇਨ ਨਾ ਬਾਦ ਮੈਂ ਇਹ ਵਿਦ ਕਥਾ ਸੁਜਾਨ ਅਬ ਤਲਵੰਡੀ ਕੀ ਕੋ ਸੁਣੀਏ ਦਇਆ ਨਿਧਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਮਨ ਬੜਾਈ ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ ਦੀਨ ਦੁਨੀਆਂ ਦੇ ਮਾਲਕ ਦਸ ਪਾਤਸ਼ਾਹਾਂ ਦੀ ਜਾਗਦੀ ਜੋਤ ਸੁਧਾ ਕੀ ਤਰੰਗਨੀ ਹੈ ਰੋਗ ਭਰਮ ਭੰਗਨੀ ਸੀ ਮਾਨ ਅਵਤੰਸਨੀ ਸੀ ਸਵੇਤ ਰੰਗ ਰਾਨੀ ਹੈ ਐਸੇ ਪਵਿੱਤਰ ਅੰਮ੍ਰਿਤ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਕ ਪਵਿੱਤਰ ਚਰਣਾ ਕਮਲਾਂ ਚ ਸੁਭਾਏਮਾਨ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਹਰ ਰੋਜ਼ ਗੁਰੂ ਚਰਣਾ ਚ ਇਕੱਤਰ ਹੋ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਜੁੜ ਕੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਕਥਾ ਆਪ ਜੀ ਬਹੁਤ ਹੀ ਪਿਆਰ ਨਾਲ ਸਤਿਕਾਰ ਨਾਲ ਸ਼ਰਧਾ ਨਾਲ ਸਰਵਣ ਕਰ ਰਹੇ ਏਮਨਾਬਾਦ ਨਗਰ ਵਿੱਚ ਮਲਕ ਭਾਗੋ ਨੇ ਗੁਰੂ ਸਾਹਿਬ ਨਾਲ ਈਰਖਾ ਕਰਦਿਆਂ ਨਗਰ ਦੇ ਨਵਾਬ ਕੋਲ ਜਾ ਕੇ ਇੱਕ ਦੂਤੀ ਲਾਈ ਹੈ ਜਿਹਦਾ ਲੜਕਾ ਕਿਸੇ ਰੋਗ ਕਰਕੇ ਗ੍ਰਸਿਆ ਹੋਇਆ ਬੜੇ ਇਲਾਜ ਕੀਤੇ ਪਰ ਰੋਗ ਨਹੀਂ ਠੀਕ ਹੋਇਆ ਪੁੱਛਦਾ ਮਲਕ ਭਾਗੋ ਕੋਈ ਤੂੰ ਉਪਾਅ ਦੱਸ ਕਹਿਣ ਲੱਗਾ ਜੀ ਕਿਸੇ ਕਾਮਲ ਫਕੀਰ ਨੂੰ ਬੁਲਾਓ ਪਕੜ ਕੇ ਮੰਗਾਓ ਉਹ ਆ ਕੇ ਕੁਝ ਕਰਾਮਾਤ ਵਿਖਾਵੇ ਪੁੱਛਿਆ ਤੇਰੀ ਨਿਗਾਹ ਵਿੱਚ ਕੋਈ ਐਸਾ ਫਕੀਰ ਹਾਂ ਜੀ ਆਪਣੇ ਨਗਰ ਵਿੱਚ ਇੱਕ ਨਾਨਕ ਨਾਮ ਦੇ ਫਕੀਰ ਲੋਕ ਆਏ ਹੋਏ ਨੇ ਉਹਨਾਂ ਨੂੰ ਪਕੜ ਕੇ ਮੰਗਾਓ ਭਾਈ ਲਾਲੋ ਦੇ ਘਰ ਪਹੁੰਚੇ ਸਾਹਿਬ ਉੱਥੇ ਨਹੀਂ ਮਿਲੇ ਬਾਹਰ ਬੰਨ ਵਿੱਚ ਬੈਠੇ ਸਨ ਸਿਪਾਹੀ ਸਤਿਗੁਰਾਂ ਨੂੰ ਲੈ ਕੇ ਆਏ ਤੇ ਇਹ ਨਵਾਬ ਬੜੇ ਗੁੱਸੇ ਜੇ ਵਿੱਚ ਆਇਆ ਹੋਇਆ ਕਹਿਣ ਲੱਗਾ ਮੇਰੇ ਪੁੱਤਰ ਦਾ ਰੋਗ ਠੀਕ ਕਰੋ ਨਹੀਂ ਤਾਂ ਤੁਹਾਨੂੰ ਪਕੜ ਕੇ ਕੈਦ ਚ ਸੁੱਟਾਂਗਾ ਔਰ ਖਾਣ ਨੂੰ ਭੋਜਨ ਵੀ ਨਹੀਂ ਦਿਆਂਗਾ ਪਾਤਸ਼ਾਹ ਬਿਸਮਾਦੀ ਦੇ ਰੰਗ ਵਿੱਚ ਰੰਗੇ ਹੋਏ ਜਵਾਬ ਦਿੰਦਿਆਂ ਕਹਿਣ ਲੱਗੇ ਨਵਾਬ ਸਾਹਿਬ ਮੋਹ ਕਰਕੇ ਜਿਸ ਪੁੱਤਰ ਦੀ ਅਰੋਗਤਾ ਵਾਸਤੇ ਤੁਸੀਂ ਸਾਨੂੰ ਕਹਿ ਰਹੇ ਹੋ ਉਹ ਤਾਂ ਯਮ ਲੋਕ ਪਹੁੰਚ ਚੁੱਕਾ ਹੈ ਠੀਕ ਕਿਸ ਨੂੰ ਕਰਨਾ ਹੈ ਜੇ ਸਾਡੇ ਇਸ ਕਹੇ ਤੇ ਯਕੀਨ ਨਹੀਂ ਤੇ ਘਰੋਂ ਖਬਰ ਮੰਗਾ ਉਸੇ ਵੇਲੇ ਮਹਿਲ ਵਿੱਚ ਸਿਪਾਹੀ ਭੇਜਿਆ ਪਤਾ ਲੱਗਾ ਕਿ ਵਾਕਈ ਇਹਦਾ ਪੁੱਤਰ ਯਮ ਲੋਕ ਚਲਾ ਗਿਆ ਸਤਿਗੁਰੂ ਜੀ ਇੱਥੋਂ ਉੱਠ ਕੇ ਵਾਪਸ ਆਪਣੇ ਆਸਣ ਤੇ ਆ ਗਏ ਏਮਨਾਬਾਦ ਨਗਰ ਵਿੱਚ ਇਸ ਢੰਗ ਨਾਲ ਸਤਿਗੁਰੂ ਜੀ ਨੇ ਕੁਝ ਦਿਨ ਬਤੀਤ ਕੀਤੇ ਰਾਤ ਨੂੰ ਸ਼ਾਮ ਸਮੇਂ ਭਾਈ ਲਾਲੋ ਦੇ ਘਰ ਆਣ ਬਿਰਾਜਦੇ ਨੇ ਦਿਨ ਚੜ੍ਹਦਾ ਤੇ ਬਾਹਰ ਬੰਨ ਵਿੱਚ ਜੰਗਲ ਚ ਇਕਾਂਤ ਚ ਬੈਠਿਆਂ ਬਤੀਤ ਕਰਦੇ ਨੇ ਏਮਨਾਬਾਦ ਨਗਰ ਦੀ ਇਹ ਕਥਾ ਭਾਈ ਸਾਹਿਬ ਭਾਈ ਬਾਲਾ ਜੀ ਤੱਕ ਜਿਵੇਂ ਪਹੁੰਚੀ ਹੈ ਉਨ੍ਹਾਂ ਨੇ ਸੁਣਾਈ ਹੈ ਹੁਣ ਭਾਈ ਬਾਲਾ ਜੀ ਕਿਉਂਕਿ ਸੁਲਤਾਨਪੁਰ ਸਾਹਿਬ ਤੋਂ ਭਾਈ ਬਾਲਾ ਜੀ ਸਿੱਧੇ ਆਪਣੇ ਨਗਰ ਰਾਏ ਭੋਏ ਦੀ ਤਲਵੰਡੀ ਆ ਗਏ ਸੀ ਤੇ ਤਲਵੰਡੀ ਸਾਹਿਬ ਚ ਜੋ ਕੁਝ ਹੋਇਆ ਸੀ ਉਹ ਕਥਾ ਹੁਣ ਭਾਈ ਬਾਲਾ ਜੀ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਨੂੰ ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਦਰ ਘਰ ਦੀ ਇਹ ਪਵਿੱਤਰ ਕਥਾ ਸਰਵਣ ਕਰੀਏ ਇਕਾਗਰ ਚਿਤ ਹੋਣ ਵਾਸਤੇ ਸਮੂਹ ਮਾਈ ਭਾਈ ਆਖਣਾ ਕਰੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ ਦੁਇਰਾ ਭਈ ਇਮਨਾਵਾਦ ਮੈਂ ਇਹ ਵਿਦ ਕਥਾ ਸੁਜਾਨ।
ਖਾਲਸਾ ਜੀ, ਇਸੇ ਤਰ੍ਹਾਂ ਇਮਨਾਬਾਦ ਨਗਰ ਦੇ ਵਿਚ ਤਾਂ ਇਸ ਪ੍ਰਕਾਰ ਦਾ ਪ੍ਰਸੰਗ ਹੋਇਆ। ਮਲਕ ਭਾਗੋ ਨਾਲ ਵਾਰਤਾਲਾਪ ਹੋਈ, ਨਵਾਬ ਨਾਲ ਮੇਲ ਹੋਇਆ। ਉਹ ਜਿਤਨਾ ਪ੍ਰਸੰਗ ਸੀ ਇਮਨਾਬਾਦ ਨਗਰ ਦਾ, ਇਹ ਸੁਜਾਨ ਸਰੋਤਾ ਜਨੋ, ਉਹ ਮੈਂ ਆਪ ਜੀ ਨੂੰ ਸੁਣਾ ਦਿੱਤਾ ਹੈ।
ਤਲਵੰਡੀ ਕੀ ਕਹੋ ਸੁਣੀਏ ਦਇਆ ਨਿਦਾਨ।
ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ ਗੁਰਦੁਆਰਾ ਸ੍ਰੀ ਮੱਲ ਅਖਾੜਾ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ। ਕਹਿੰਦੇ ਹੇ ਮਾਇਆ ਨਿਧਾਨ ਗੁਰੂ ਅੰਗਦ ਦੇਵ ਸਾਹਿਬ ਜੀ, ਏਮਨਾਬਾਦ ਦਾ ਪ੍ਰਸੰਗ ਮੈਂ ਤੁਹਾਨੂੰ ਸੁਣਾ ਦਿੱਤਾ, ਹੁਣ ਮੈਂ ਤਲਵੰਡੀ ਦੀ ਕਥਾ ਤੁਹਾਨੂੰ ਸੁਣਾਵਾਂ ਵੀ ਉਥੇ ਕੀ ਹੋਇਆ। ਰਾਏ ਭੋਏ ਦੀ ਤਲਵੰਡੀ ਜਦੋਂ ਭਾਈ ਬਾਲਾ ਜੀ ਪਹੁੰਚ ਗਏ ਸਨ ਤੇ ਉਥੇ ਕਿਵੇਂ ਕਿਵੇਂ ਪਿਤਾ ਜੀ ਨਾਲ ਮੇਲ ਹੋਇਆ, ਕਿਹੜੇ ਕਿਹੜੇ ਬਚਨ ਬਿਲਾਸ ਹੋਏ, ਉਹ ਰਾਏ ਭੋਏ ਦੀ ਜੋ ਤਲਵੰਡੀ ਦੀ ਕਥਾ ਹੈ। ਹੇ ਦਇਆ ਨਿਧਾਨ, ਹੇ ਦਇਆ ਦੇ ਖਜ਼ਾਨੇ ਸਤਿਗੁਰੂ, ਕਿਰਪਾ ਕਰਕੇ ਹੁਣ ਉਥੋਂ ਦੀ ਕਥਾ ਸੁਣੋ।
ਜੋ ਪਈ ਬਾਲਾ ਤਰ ਧਿਆਨ ਸੁਖ ਰਾਤੂ ਉਚਰਨ ਲਗਾ ਬੋਰ ਇਤਿਆਸੂ।
ਭਾਈ ਬਾਲਾ ਜੀ ਸੁਖ ਦਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਧਿਆਨ ਹਿਰਦੇ ਚ ਧਾਰਨ ਕਰਕੇ, ਕਿਉਂਕਿ ਭਾਈ ਸਾਹਿਬ ਜਦੋਂ ਵੀ ਕਥਾ ਸੁਣਾਉਂਦੇ ਸੀ ਮਹਾਰਾਜ ਜੀ ਨੂੰ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਮੂਰਤ ਹਿਰਦੇ ਚ ਵਸਾ ਕੇ ਫਿਰ ਕਥਾ ਕਰਦੇ ਸੀ, ਤੇ ਏਦਾਂ ਜਾਪਦਾ ਸੀ ਕਥਾ ਕਰਦਿਆਂ ਵੀ ਜਿਵੇਂ ਇਨ ਬਿਨ ਸਾਰਾ ਕੁਝ ਸੁਣਨ ਵਾਲਿਆਂ ਸਰੋਤਿਆਂ ਦੀ ਨਿਗਾਹ ਦੇ ਸਾਹਮਣੇ ਆ ਜਾਂਦਾ ਸੀ। ਪਰ ਐਸਾ ਹੁੰਦਾ ਤਾਂ ਸੀ ਕਿਉਂਕਿ ਭਾਈ ਬਾਲੇ ਨੇ ਆਪਣੇ ਹਿਰਦੇ ਚ ਗੁਰੂ ਮੂਰਤ ਵਸਾਈ ਹੋਣੀ ਤੇ ਸਰੋਤਿਆਂ ਨੇ ਜਦੋਂ ਸੁਣਨਾ ਤੇ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਪ੍ਰਤੀਤ ਹੋਣਾ ਕਿ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੀ ਹੋ ਰਿਹਾ। ਇਸ ਤਰ੍ਹਾਂ ਭਾਈ ਬਾਲਾ ਜੀ ਨੇ ਗੁਰੂ ਸਾਹਿਬ ਦੀ ਮੂਰਤ ਨੂੰ ਹਿਰਦੇ ਚ ਵਸਾ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਪਾਵਨ ਕਥਾ, ਸਤਿਗੁਰਾਂ ਦਾ ਪਾਵਨ ਇਤਿਹਾਸ, ਉਹ ਉਚਾਰਨਾ ਸ਼ੁਰੂ ਕੀਤਾ ਹੈ।
ਪੂਰਬ ਤਲਵੰਡੀ ਆਇਓ ਕਾਲੂ ਕੋ ਕੇ ਜਾਏ ਸੁਣਾਇਓ।
ਭਾਈ ਬਾਲਾ ਜੀ ਕਹਿੰਦੇ ਵੀ ਸੁਲਤਾਨਪੁਰ ਸਾਹਿਬ ਤੋਂ ਸਤਿਗੁਰਾਂ ਕੋਲੋਂ ਵਿਦਾ ਲੈ ਕੇ ਮੈਂ ਪਹਿਲਾਂ ਆ ਗਿਆ ਸੀ ਤਲਵੰਡੀ। ਮਰਦਾਨਾ ਜੀ ਬਾਅਦ ਚ ਏਮਨਾਬਾਦ ਨਗਰ ਚੋਂ ਗਏ ਨੇ, ਪਰ ਭਾਈ ਬਾਲਾ ਜੀ ਸੁਲਤਾਨਪੁਰ ਸਾਹਿਬ ਤੋਂ ਸਿੱਧੇ ਜਦੋਂ ਮਹਾਰਾਜ ਜੀ ਉਦਾਸੀ ਤੇ ਗਏ ਨੇ ਤੇ ਭਾਈ ਬਾਲਾ ਜੀ ਸੁਲਤਾਨਪੁਰ ਤੋਂ ਤਲਵੰਡੀ ਸਾਹਿਬ ਚਲੇ ਗਏ ਸੀ ਤੇ ਭਾਈ ਬਾਲਾ ਜੀ ਕਹਿੰਦੇ ਜਦੋਂ ਮੈਂ ਪਹਿਲਾਂ ਰਾਏ ਭੋਏ ਦੀ ਤਲਵੰਡੀ ਚੱਲ ਕੇ ਆ ਗਿਆ ਤੇ ਪਿਤਾ ਮਹਿਤਾ ਕਾਲੂ ਜੀ ਨੂੰ ਕਿਸੇ ਨੇ ਜਾ ਕੇ ਮੇਰੇ ਆਉਣ ਦੀ ਖ਼ਬਰ ਦੇ ਦਿੱਤੀ। ਮੈਂ ਤਾਂ ਨਹੀਂ ਮਿਲਿਆ ਜਾ ਕੇ ਉਨ੍ਹਾਂ ਨੂੰ, ਕਿ ਮੇਰੇ ਮਨ ਚ ਵੀ ਭੈ ਆਉਂਦਾ ਸੀ ਪਿਤਾ ਜੀ ਪਤਾ ਨਹੀਂ ਕੀ ਆਖਣਗੇ, ਪਰ ਕਿਸੇ ਨੇ ਜਾ ਕੇ ਪਿਤਾ ਮਹਿਤਾ ਕਾਲੂ ਜੀ ਨੂੰ ਖ਼ਬਰ ਦੇ ਦਿੱਤੀ ਸਾਡੇ ਆਉਣ ਦੀ।
ਸੁਣ ਕਰ ਤੁਰਨ ਆਵਾਜ਼ਾਏ ਬੂਜਨ ਲਗਾ ਕੁਸ਼ਲ ਮੁਝ ਤਾਈ।
ਤੇ ਪਿਤਾ ਜੀ ਨੇ ਜਦੋਂ ਸੁਣਿਆ ਵੀ ਭਾਈ ਬਾਲਾ ਜੀ ਆਪਣੇ ਘਰ ਆ ਗਏ ਨੇ, ਸੁਣਦਿਆਂ ਸਾਰ ਪਿਤਾ ਜੀ ਬੜੀ ਛੇਤੀ ਨਾਲ ਕਾਹਲੀ ਨਾਲ ਚੱਲ ਕੇ ਮੇਰੇ ਕੋਲ ਮੇਰੇ ਘਰ ਆ ਪਹੁੰਚੇ ਤੇ ਸਾਡੇ ਘਰ ਆ ਕੇ ਮੈਨੂੰ ਮੇਰੀ ਪਹਿਲੋਂ ਕੁਸ਼ਲ ਪ੍ਰਸੰਨਤਾ ਪੁੱਛੀ। ਭਾਈ ਬਾਲਾ ਜੀ ਕਹਿੰਦੇ ਮੈਂ ਉਨ੍ਹਾਂ ਦਾ ਸਤਿਕਾਰ ਕੀਤਾ, ਪਿਤਾ ਰੂਪ ਜਾਣ ਕੇ ਉਨ੍ਹਾਂ ਨੂੰ ਸਤਿਕਾਰ ਨਾਲ ਬਿਠਾਇਆ ਤੇ ਪਿਤਾ ਜੀ ਉਸ ਵੇਲੇ ਫਿਰ ਮੈਨੂੰ ਕੁਸ਼ਲ ਪ੍ਰਸੰਨਤਾ ਵੀ ਪੁੱਛਣ ਲੱਗੇ।
ਜੇ ਕਰ ਕੁਸ਼ਲ ਨਾਨਕੀ ਕੀ ਤਬ ਪੁਨ ਨਾਨਕ ਬਿਰਤਾ ਬਣਿਓ ਸਭ।
ਪਹਿਲਾਂ ਤਾਂ ਮੈਂ ਬੇਬੇ ਨਾਨਕੀ ਦੀ ਸਾਰੀ ਕੁਸ਼ਲ ਪ੍ਰਸੰਨਤਾ ਦੱਸੀ, ਕਿਉਂਕਿ ਬੇਬੇ ਨਾਨਕੀ ਪਿਤਾ ਮਹਿਤਾ ਕਾਲੂ ਦੀ ਵੱਡੀ ਸਪੁੱਤਰੀ ਹੈ। ਉਨ੍ਹਾਂ ਦਾ ਸੁੱਖ ਸੁਨੇਹਾ ਦੱਸਿਆ ਵੀ ਬੇਬੇ ਜੀ ਰਾਜੀ ਖੁਸ਼ੀ ਨੇ, ਭਾਈਆ ਜੈ ਰਾਮ ਜੀ ਵੀ ਠੀਕ ਠਾਕ ਚੜ੍ਹਦੀ ਕਲਾ ਚ ਨੇ। ਤੇ ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਬਾਰੇ ਪੁੱਛਣ ਲੱਗੇ ਵੀ ਨਾਨਕ ਦਾ ਕੀ ਹਾਲ ਹੈ, ਨਾਨਕ ਬਾਰੇ ਵੀ ਦੱਸ। ਮੈਂ ਬੜੀਆਂ ਖ਼ਬਰਾਂ ਉੱਡਦੀਆਂ ਸੁਣੀਆਂ ਨੇ, ਬੜੇ ਲੋਕਾਂ ਨੇ ਆ ਕੇ ਬੜੀਆਂ ਗੱਲਾਂ ਮੈਨੂੰ ਸੁਣਾਈਆਂ, ਮਰਦਾਨੇ ਨੂੰ ਭੇਜਿਆ ਸੀ ਪਤਾ ਕਰਨ ਲਈ, ਉਹ ਵੀ ਹਾਲੇ ਤੱਕ ਨਹੀਂ ਮੁੜਿਆ। ਤੇ ਭਾਈ ਬਾਲਾ ਜੀ ਤੁਸੀਂ ਆ ਗਏ ਹੋ ਤੇ ਤੁਸੀਂ ਦੱਸੋ ਹੁਣ ਕਿ ਨਾਨਕ ਦਾ ਉੱਥੇ ਕੀ ਹਾਲ ਹੈ। ਕਹਿੰਦੇ ਉਸ ਵਕਤ ਫਿਰ ਮੈਂ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਜਿਤਨਾ ਬਿਰਤੰਤ ਜੋ ਜੋ ਸਤਿਗੁਰੂ ਜੀ ਨੇ ਉੱਥੇ ਕੌਤਕ ਵਰਤਾਏ ਉਹ ਸਾਰੇ ਕੌਤਕ ਪਿਤਾ ਜੀ ਨੂੰ ਦੱਸਣੇ ਸ਼ੁਰੂ ਕੀਤੇ।
ਰਹੇ ਤੀਨ ਦਿਨ ਸਰਤਾ ਮਾਈ ਨਿਕਸੇ ਬੋਰ ਕਰੀ ਕ੍ਰਿਤ ਨਾਈ।
ਮੈਂ ਬੇਨਤੀ ਕੀਤੀ ਆਖਿਆ ਪਿਤਾ ਜੀ ਸਤਿਗੁਰੂ ਜੀ ਤਿੰਨ ਦਿਨ ਵੇਈ ਨਦੀ ਦੇ ਜਲ ਵਿੱਚ ਹੀ ਰਹੇ ਨੇ। ਜਦੋਂ ਤਿੰਨ ਦਿਨ ਵੇਈ ਦੇ ਵਿੱਚ ਹੀ ਪ੍ਰਵੇਸ਼ ਸਤਿਗੁਰਾਂ ਨੇ ਰੱਖਿਆ ਤੇ ਲੋਕ ਭਰਮ ਗਏ ਸਨ, ਕਈਆਂ ਦੇ ਮਨਾਂ ਚ ਸੰਸੇ ਪੈ ਗਏ ਸਨ ਕਿ ਸ਼ਾਇਦ ਮੋਦੀ ਖਾਨੇ ਚ ਘਾਟਾ ਪੈ ਗਿਆ ਤੇ ਉਹਦੇ ਘਾਟੇ ਦੇ ਡਰ ਕਰਕੇ ਆਤਮ ਹੱਤਿਆ ਕਰ ਗਏ ਨੇ। ਪਰ ਬੇਬੇ ਨਾਨਕੀ ਦਾ ਹਿਰਦਾ ਅਡੋਲ ਸੀ। ਤਿੰਨਾਂ ਦਿਨਾਂ ਬਾਅਦ ਮਹਾਰਾਜ ਗੁਰੂ ਨਾਨਕ ਸਾਹਿਬ ਵੇਈ ਚੋਂ ਬਾਹਰ ਨਿਕਲ ਆਏ ਅਚਾਨਕ ਅਚਨਚੇਤ ਪਿਤਾ ਜੀ। ਤਿੰਨ ਦਿਨਾਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੇਈ ਚੋਂ ਬਾਹਰ ਆਏ ਤੇ ਬਾਹਰ ਆਉਂਦਿਆਂ ਉਨ੍ਹਾਂ ਨੇ ਮੋਦੀ ਖਾਨੇ ਦਾ ਕੰਮ ਤਿਆਗ ਦਿੱਤਾ। ਮੋਦੀ ਖਾਨੇ ਦੀ ਜਿਹੜੀ ਕ੍ਰਿਤ ਹੈ ਉਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਾਹਰ ਆਉਂਦਿਆਂ ਹੀ ਤਿਆਗ ਦਿੱਤੀ।
ਆਪਨ ਕੋ ਸਭ ਦਰਬ ਲੁਟਾਇਆ ਸਭੇ ਨਵਾਬ ਹਸਾਬ ਕਰਾਇਆ।
ਮੋਦੀ ਖਾਨੇ ਚ ਜੋ ਕੁਝ ਪਿਆ ਸੀ ਸਾਰਾ ਕੁਝ ਹੀ ਲੁਟਾ ਦਿੱਤਾ। ਲੋਕਾਂ ਨੂੰ ਆਖਿਆ ਲੈ ਜੋ ਕੁਝ ਚਾਹੀਦਾ ਤੇ ਲੋਕਾਂ ਨੇ ਪੰਡਾਂ ਭਰ ਭਰ ਕੇ ਮੋਦੀ ਖਾਨੇ ਚ ਸਮਾਨ ਲੁੱਟਿਆ ਪਰ ਫਿਰ ਵੀ ਉੱਥੇ ਘਾਟਾ ਨਹੀਂ ਪਿਆ। ਨਵਾਬ ਦੇ ਕੋਲ ਕਿਸੇ ਨੇ ਚੁਗਲੀ ਕਰ ਦਿੱਤੀ ਵੀ ਨਾਨਕ ਨੇ ਤੇਰਾ ਮੋਦੀ ਖਾਨਾ ਲੁਟਾ ਦਿੱਤਾ ਤੈਨੂੰ ਘਾਟਾ ਪਏਗਾ। ਉਹਨੇ ਮੁੜ ਕੇ ਹਿਸਾਬ ਕਿਤਾਬ ਵੀ ਕਰਾਇਆ ਮੋਦੀ ਖਾਨੇ ਦਾ ਰੁਪਏ ਰੁਪਏ ਦਾ ਪੈਸੇ ਪੈਸੇ ਦਾ ਹਿਸਾਬ ਕਿਤਾਬ ਕਰਾਇਆ।
ਦੋਏਰਾ ਨਿਕਸੇ ਬਾਕੀ ਸਾਤ ਸੈ ਸਤਰਜਤਪਨ ਔਰ।
ਦੇਖੋ ਮਹਾਰਾਜ ਜੀ ਦੀ ਉੱਥੇ ਕਲਾ ਵਰਤੀ ਪਿਤਾ ਜੀ ਕਿ 760 ਰੁਪਏ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਵਾਧੇ ਵਿੱਚ ਨਿਕਲੇ ਉਧਰੋਂ ਨਵਾਬ ਵੱਲ। ਇਹਨਾਂ ਨੂੰ ਲੈਣੇ ਬਣੇ 760 ਰੁਪਏ ਨਵਾਬ ਕੋਲੋਂ ਤੇ ਇਸ ਪ੍ਰਕਾਰ ਨਾਲ ਇਹਨਾਂ ਦੇ ਮੋਦੀ ਖਾਨੇ ਚ ਫਿਰ ਵੀ ਬਰਕਤ ਹੀ ਰਹੀ। ਹਾਲਾਂਕਿ ਸਭ ਕੁਝ ਲੁਟਾ ਦਿੱਤਾ ਪਰ ਫਿਰ ਵੀ ਮਹਾਰਾਜ ਗੁਰੂ ਨਾਨਕ ਸਾਹਿਬ ਦਾ 760 ਰੁਪਇਆ ਬਾਕੀ ਵਧਿਆ ਨਵਾਬ ਦੌਲਤ ਖਾਂ ਵੱਲ।
ਅਰਦ ਲਏ ਮੂਲੇ ਤਵੈ ਕਰ ਪੁਕਾਰ ਤੇ ਠੌਰ।
ਇੰਨੇ ਨੂੰ ਬਾਬਾ ਮੂਲ ਚੰਦ ਜੀ ਤੁਹਾਡੇ ਕੁੜਮ ਸਾਹਿਬ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਹੁਰਾ ਸਾਹਿਬ ਉਹ ਆ ਗਏ ਉੱਥੇ ਸੁਲਤਾਨਪੁਰ। ਉਨ੍ਹਾਂ ਨੇ ਨਵਾਬ ਦੌਲਤ ਖਾਂ ਕੋਲ ਆ ਕੇ ਪੁਕਾਰ ਕੀਤੀ ਵੀ ਗੁਰੂ ਨਾਨਕ ਸਾਹਿਬ ਤਾਂ ਕਹਿ ਗਏ ਸੀ ਵੀ ਇਹ ਵੀ ਫਕੀਰਾਂ ਨੂੰ ਦੇ ਦਿਓ। ਪਰ ਉਹਨੇ ਜਾ ਕੇ ਪੁਕਾਰ ਕਰਕੇ ਦਾਵਾ ਕੀਤਾ ਜੀ ਇਹਦੇ ਤੇ ਹੱਕ ਨਾਨਕ ਦੇ ਬੱਚਿਆਂ ਦਾ ਹੈ, ਉਨ੍ਹਾਂ ਨੂੰ ਇਹ ਪੈਸੇ ਮਿਲਣੇ ਚਾਹੀਦੇ ਨੇ। ਜਦੋਂ ਉਹਨੇ ਪੁਕਾਰ ਕੀਤੀ ਤੇ ਉਸ ਵੇਲੇ 760 ਰੁਪਏ ਦੇ ਵਿੱਚੋਂ ਜਿਹੜਾ ਅੱਧ ਹੈ, ਅੱਧਾ ਧਨ, ਅੱਧੀ ਰਾਸ਼ੀ ਜਿਹੜੀ ਸੀ ਉਹ ਬਾਬੇ ਮੂਲ ਚੰਦ ਨੇ ਲੈ ਲਈ।
ਕਿਉਂ ਪਈ ਰਹੋ ਸ੍ਰੀ ਚੰਦਪੁਰ ਸੁਲਤਾਨਾ ਮੂਲਾ ਲੈ ਕਰ ਸੁਤਾ ਪਿਆਨਾ।
ਜਿਹੜੇ ਅੱਧੇ ਪੈਸੇ ਸਨ ਉਹ ਨਵਾਬ ਨੇ ਗੁਰੂ ਸਾਹਿਬ ਦੇ ਕਹਿਣ ਅਨੁਸਾਰ ਫਕੀਰਾਂ ਵਿਚ ਵੰਡ ਦਿੱਤੇ, ਫਕੀਰਾਂ ਚ ਦਾਨ ਕਰ ਦਿੱਤਾ ਤੇ ਬਾਬਾ ਮੂਲ ਚੰਦ ਜੀ ਆਪਣੀ ਧੀ ਮਾਤਾ ਸੁਲੱਖਣੀ ਨੂੰ ਔਰ ਛੋਟੇ ਸਪੁੱਤਰ ਬਾਬਾ ਲਖਮੀ ਦਾਸ ਜੀ ਨੂੰ ਨਾਲ ਲੈ ਕੇ ਉਹ ਤਾਂ ਆਪਣੇ ਨਗਰ ਪੱਖੋ ਕੇ ਰੰਧਾਵੇ ਵਾਪਸ ਚਲੇ ਗਏ ਹਨ।
ਰਹੋ ਸ੍ਰੀ ਚੰਦਪੁਰ ਸੁਲਤਾਨਾ।
ਔਰ ਬਾਬਾ ਸ੍ਰੀ ਚੰਦ ਜੀ ਉਨ੍ਹਾਂ ਨੂੰ ਉਥੇ ਸੁਲਤਾਨਪੁਰ ਸਾਹਿਬ ਉਨ੍ਹਾਂ ਨੇ ਰਹਿਣ ਦਿੱਤਾ ਬੇਬੇ ਨਾਨਕੀ ਜੀ ਦੇ ਕੋਲ। ਭਾਈਏ ਜੈ ਰਾਮ ਨੇ ਬੇਨਤੀ ਕੀਤੀ ਸੀ ਵੀ ਇਨ੍ਹਾਂ ਨੂੰ ਤਾਂ ਇੱਥੇ ਰਹਿਣ ਦਿਓ ਕਿਉਂਕਿ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਾਬਾ ਸ੍ਰੀ ਚੰਦ ਬੇਬੇ ਨਾਨਕੀ ਦੀ ਝੋਲੀ ਪਾਇਆ ਹੋਇਆ ਤੇ ਇਹ ਗੱਲ ਮੰਨ ਕੇ ਮੂਲ ਚੰਦ ਬਾਬੇ ਸ੍ਰੀ ਚੰਦ ਜੀ ਨੂੰ ਤਾਂ ਉਥੇ ਛੱਡ ਗਏ ਨੇ ਪਰ ਆਪਣੀ ਧੀ ਤੇ ਆਪਣੇ ਛੋਟੇ ਦੋਹਤੇ ਨੂੰ ਨਾਲ ਲੈ ਕੇ ਉਹ ਆਪਣੇ ਨਗਰ ਬਟਾਲੇ ਪੱਖੋ ਕੇ ਰੰਧਾਵੇ ਨੂੰ ਚੱਲ ਪਏ ਹਨ।
ਹੁਣ ਮਸੀਤ ਮੈਂ ਜੈਤੇ ਹੋਈ ਕੱਲ ਉੱਠਿਗ ਮੈਂ ਪਾਕੀ ਸੋਏ।
ਭਾਈ ਬਾਲਾ ਜੀ ਪ੍ਰਸੰਗ ਸੁਣਾ ਰਹੇ ਨੇ ਮਹਾਰਾਜ ਗੁਰੂ ਅੰਗਦ ਸਾਹਿਬ ਨੂੰ, ਕਹਿੰਦੇ ਹੇ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਫਿਰ ਮੈਂ ਮਸੀਤ ਦਾ ਸਾਰਾ ਪ੍ਰਸੰਗ ਸੁਣਾਇਆ ਕਿ ਮਸੀਤ ਵਿਚ ਕਿਵੇਂ ਕਿਵੇਂ ਕੌਤਕ ਵਰਤੇ, ਉਥੇ ਕਿਵੇਂ ਨਵਾਬ ਨਮਾਜ਼ ਪੜ੍ਹ ਰਿਹਾ ਸੀ, ਕਾਜੀ ਨਮਾਜ਼ ਪੜ੍ਹ ਰਿਹਾ ਸੀ ਤੇ ਸਤਿਗੁਰਾਂ ਨੇ ਉਨ੍ਹਾਂ ਦੇ ਅੰਦਰ ਦੀ ਜਾਣ ਕੇ ਦੱਸ ਦਿੱਤਾ ਵੀ ਤੁਹਾਡੇ ਮਨ ਕਿੱਥੇ ਨੇ। ਇਹ ਜਿਹੜਾ ਸਾਰਾ ਪ੍ਰਸੰਗ ਸੀ ਮੈਂ ਪਿਤਾ ਮਹਿਤਾ ਕਾਲੂ ਜੀ ਦੇ ਕੋਲ ਸੁਣਾਇਆ, ਸਾਰੀ ਕਥਾ ਪਿਤਾ ਮਹਿਤਾ ਕਾਲੂ ਜੀ ਨੂੰ ਸੁਣਾਈ।
ਸ੍ਰੀ ਨਾਨਕ ਲਗ ਹਰੀ ਅਵਤਾਰਾ ਕੁਲ ਤੁਮਰੀ ਮੈਂ ਪਯੋ ਉਜਿਆਰਾ।
ਮੈਂ ਬੇਨਤੀ ਕੀਤੀ ਪਿਤਾ ਜੀ ਨੂੰ, ਆਖਿਆ ਪਿਤਾ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹਰੀ ਦਾ, ਅਕਾਲ ਪੁਰਖ ਦਾ, ਪਰਮ ਪੁਰਖ ਪਰਮੇਸ਼ਵਰ ਦਾ ਪ੍ਰਤੱਖ ਅਵਤਾਰ ਨੇ, ਤੇ ਤੁਹਾਡੀ ਕੁੱਲ ਦੇ ਵਿੱਚ ਉਹਨਾਂ ਨੇ ਅਵਤਾਰ ਧਾਰਿਆ ਜਿਹਦੇ ਨਾਲ ਤੁਹਾਡੀ ਕੁੱਲ ਉਜਾਗਰ ਹੋ ਗਈ ਹੈ। ਤੁਹਾਡੀ ਕੁੱਲ ਵੀ ਮਹਾਰਾਜ ਜੀ ਨੇ ਤਾਰ ਦਿੱਤੀ, ਤੁਹਾਡੀ ਕੁੱਲ ਚ ਅਵਤਾਰ ਧਾਰਨ ਕਰਕੇ ਜਿਨ੍ਹਾਂ ਨੇ ਤੁਹਾਡੀ ਕੁੱਲ ਨੂੰ ਚਾਰ ਚੰਨ ਲਾ ਦਿੱਤੇ ਨੇ।
ਵੈਸੀ ਵੈਰ ਅਬੈ ਉਦਿਆਨਾ ਕਬ ਕਬ ਆਵੇ ਸੁਸਾ ਸਥਾਨਾ।
ਭਾਈ ਬਾਲਾ ਜੀ ਕਹਿੰਦੇ ਵੀ ਮੈਂ ਤਾਂ ਉਥੋਂ ਵਿਦਾਇਗੀ ਲੈ ਕੇ ਆ ਗਿਆ ਸਤਿਗੁਰਾਂ ਕੋਲੋਂ, ਤੇ ਮੈਨੂੰ ਇਹ ਪਤਾ ਲੱਗਾ ਵੀ ਹੁਣ ਸਤਿਗੁਰੂ ਜੀ ਉਥੇ ਬਾਹਰ ਉਦਿਆਨ ਚ ਬੈਠੇ ਰਹਿੰਦੇ ਨੇ, ਜੰਗਲ ਚ ਬਹੁਤਾ ਸਮਾਂ ਸੁਲਤਾਨਪੁਰ ਸਾਹਿਬ ਬਤੀਤ ਕਰਦੇ ਨੇ, ਤੇ ਕਦੇ ਕਦੇ ਬੇਬੇ ਨਾਨਕੀ ਦੇ ਸੱਦੇ ਤੇ ਬੇਬੇ ਜੀ ਦੇ ਘਰ ਆਉਂਦੇ, ਦੋ ਪ੍ਰਸ਼ਾਦੇ ਕਦੇ ਚਿੱਤ ਕਰੇ ਤੇ ਛਕ ਲੈਂਦੇ ਨੇ, ਨਹੀਂ ਤਾਂ ਬਹੁਤਾ ਸਮਾਂ ਬਾਹਰ ਉਦਿਆਨ ਦੇ ਵਿਚ ਜੰਗਲ ਵਿਚ ਹੀ ਬਤੀਤ ਕਰਦੇ ਨੇ।
ਸੁਣ ਕਰ ਕਾਲੂ ਰਿਸ਼ੀ ਉਪਜਾਏ ਬੋਬਿਦ ਮੰਤ ਮੁਝ ਤੋਂ ਕੀਨ ਲੜਾਏ।
ਭਾਈ ਬਾਲੇ ਦੇ ਮੁਖੋਂ ਜਦੋਂ ਇਹ ਬਚਨ ਪਿਤਾ ਜੀ ਨੇ ਸੁਣੇ ਨਾ, ਤੇ ਭਾਈ ਬਾਲਾ ਜੀ ਕਹਿੰਦੇ ਸੁਣਦਿਆਂ ਸਾਰ ਪਿਤਾ ਜੀ ਅੱਗ ਭੰਬੂੜਾ ਹੋ ਗਏ। ਉਹ ਬੜੇ ਕ੍ਰੋਧ ਵਿਚ ਆਏ, ਬੜੇ ਰਿਸ ਵਿਚ ਆਏ, ਗੁੱਸਾ ਉਹਨਾਂ ਨੂੰ ਬੜਾ ਪਹਿਲਾਂ ਹੀ ਸੀ, ਇਹ ਗੱਲ ਸੁਣ ਕੇ ਹੋਰ ਜ਼ਿਆਦਾ ਕ੍ਰੋਧ ਆਇਆ, ਤੇ ਭਾਈ ਬਾਲਾ ਜੀ ਕਹਿੰਦੇ ਵੀ ਮੇਰੇ ਨਾਲ ਲੜਨਾ ਸ਼ੁਰੂ ਕਰ ਦਿੱਤਾ, ਪਿਤਾ ਜੀ ਮੇਰੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਮੇਰੇ ਨਾਲ ਲੜਦਿਆਂ ਮੈਨੂੰ ਭੈੜੇ ਬੋਲ ਕਬੋਲ ਕਹਿਣ ਲੱਗੇ।
ਨਾਨਕ ਕਰ ਤੋ ਬੋਤ ਕਮਾਏ ਸੋ ਬਾਲੇ ਤੈ ਦੀਨ ਗਵਾਏ।
ਮੈਨੂੰ ਕਹਿਣ ਲੱਗੇ ਭਾਈ ਬਾਲਾ ਜੀ ਕਹਿੰਦੇ ਪਿਤਾ ਜੀ ਲੜਦਿਆਂ ਝਗੜਦਿਆਂ ਨਾ ਮੈਨੂੰ ਬੋਲੇ, ਕਹਿਣ ਲੱਗੇ ਮੇਰਾ ਪੁੱਤਰ ਤਾਂ ਨਾਨਕ ਬੜੀ ਕਮਾਈ ਕਰਦਾ ਪਰ ਤੂੰ ਉਥੇ ਕੋਲ ਬਹਿੰਦਾ ਗਵਾਉਂਦਾ ਰਹਿੰਦਾ, ਤੂੰ ਨੀ ਸਾਂਭਦਾ ਕਿਉਂਕਿ ਕਾਰ ਮੁਖਤਿਆਰ ਤਾਂ ਉਹਨੇ ਤੈਨੂੰ ਬਣਾਇਆ ਹੋਇਆ, ਪੁਜਾੜਦਾ ਤੂੰ ਹੈ ਤੇ ਨਾ ਮੇਰੇ ਪੁੱਤਰ ਨਾਨਕ ਦਾ ਲੱਗਦਾ ਹੈ। ਉਹ ਤਾਂ ਬੜੀ ਕਮਾਈ ਕਰਦੇ ਨੇ, ਉਹਨਾਂ ਦੇ ਕੋਲ ਤਾਂ ਹਜ਼ਾਰਾਂ ਗਾਹਕ ਆਉਂਦੇ ਮੈਂ ਵੇਖੇ ਨੇ, ਪਰ ਜੋ ਕੁਝ ਉਥੇ ਆਉਂਦਾ ਉਹਦਾ ਕਾਰ ਮੁਖਤਿਆਰ ਤੈਨੂੰ ਬਣਾਇਆ ਹੋਣ ਕਰਕੇ ਤੇਰੇ ਕੋਲ ਜੋ ਕੁਝ ਹੁੰਦਾ ਤੂੰ ਗਵਾਈ ਚਲਿਆ ਜਾਂਦਾ, ਤੂੰ ਗਵਾਉਂਦਾ ਹੀ ਰਹਿੰਦਾ ਹੈ।
ਦੋਏਰਾ ਬੋਧੀ ਕ੍ਰਿਤ ਮੈਂ ਦਰਬ ਵਧਦੇ ਆਵ ਤੋ ਹਾਥ।
ਬੋਧੀ ਦੇ ਕੰਮ ਦੇ ਵਿਚ ਬੜਾ ਧਨ ਆਉਂਦਾ ਸੀ, ਜਿਹੜਾ ਵਾਧਾ ਨਿਕਲਦਾ ਸੀ ਉਹ ਵੀ ਤੈਨੂੰ ਹੀ ਮਿਲਦਾ ਸੀ, ਤੂੰ ਹੀ ਉਹਨੂੰ ਹਿਸਾਬ ਕਿਤਾਬ ਨੂੰ ਸਾਂਭ ਕੇ ਆਪਣੇ ਕੋਲ ਆਪਣੇ ਹੱਥ ਚ ਰੱਖਦਾ ਸੀ।
ਸੋ ਬਾਲੇ ਤੈ ਖੋਏ ਕਰ ਦੀਨ ਫਕੀਰਨ ਸਾਥ।
ਹੇ ਭਾਈ ਬਾਲਾ ਜੀ, ਤੁਸੀਂ ਉਹ ਜਿੰਨਾ ਧਨ ਆਉਂਦਾ ਸੀ ਆਪ ਆਪਣੇ ਹੱਥੀ ਤੁਸੀਂ ਖੋਹ ਕੇ ਫਕੀਰਾਂ ਨੂੰ ਖਵਾ ਦਿੱਤਾ, ਤੇਰੀ ਬਿਰਤੀ ਤਾਂ ਫਕੀਰਾਂ ਵਾਲੀ ਹੈ ਹੀ, ਨਾਨਕ ਦੀ ਤਾਂ ਸੀ, ਪਰ ਤੂੰ ਕਿਹੜਾ ਘੱਟ ਹੈ, ਤੇਰੇ ਹੱਥ ਦੇ ਵਿਚ ਜਿੰਨਾ ਧਨ ਆਉਂਦਾ ਸੀ ਮੈਂ ਤੈਨੂੰ ਉੱਥੇ ਵੀ ਲੜ ਕੇ ਕਿਹਾ ਸੀ, ਇਹ ਬਾਲਿਆ ਤੇਰੇ ਹੱਥ ਚ ਧਨ ਰਹਿੰਦਾ ਤੇ ਵਿਚੋਂ ਤੂੰ ਕੁਝ ਖਸਕਾ ਕੇ ਵੱਖਰੇ ਰੱਖ ਲਿਆ ਕਰ, ਜਮ੍ਹਾਂ ਕਰ ਲਿਆ ਕਰ, ਪਰ ਤੂੰ ਉਦੋਂ ਮੈਨੂੰ ਵੀ ਜਵਾਬ ਦਿੰਦੇ ਆਖਿਆ ਸੀ ਪਿਤਾ ਜੀ ਜੇ ਇਹ ਕੰਮ ਕਰਨਾ ਤੇ ਆਪ ਆ ਜਾਓ ਇੱਥੇ, ਤੁਸੀਂ ਆ ਕੇ ਕੰਮ ਸੰਭਾਲ ਲਓ, ਤੈਨੂੰ ਉਸ ਸਮੇਂ ਵੀ ਕਿਹਾ ਸੀ। ਭਾਈ ਬਾਲਾ ਜੀ ਨੂੰ ਪਿਤਾ ਜੀ ਬੜੇ ਗੁੱਸੇ ਵਿਚ ਆ ਕੇ ਕਹਿੰਦੇ ਤੂੰ ਗਵਾਇਆ ਸਾਰਾ ਕੁਝ, ਤੂੰ ਫਕੀਰਾਂ ਵਿਚ ਦਾਨ ਕੀਤਾ ਹੈ।
ਕਿਉਂ ਪਈ ਤਾਹੇਰ ਲਾਏ ਫਕੀਰਨ ਮਾਈ ਕੁਲ ਖੁਦਈ ਤਬ ਮੁਝ ਸੋ ਪ੍ਰਾਏ।
ਤੇ ਮੇਰੇ ਪੁੱਤਰ ਨੂੰ ਵੀ ਮੁੜ ਕੇ ਫਕੀਰਾਂ ਵਿਚ ਹੀ ਰਲਾ ਕੇ ਉਥੇ ਛੱਡ ਆਇਆ, ਆਪ ਤੇ ਆ ਗਿਆ ਆਪਣੇ ਘਰ ਬੱਚਿਆਂ ਚ, ਤੇ ਮੇਰੇ ਪੁੱਤਰ ਨੂੰ ਫਕੀਰਾਂ ਵਿਚ ਰਲਾ ਕੇ ਤੇ ਇੱਥੇ ਆ ਕੇ ਮੈਨੂੰ ਕਹਿੰਦਾ ਵੀ ਮੇਰੀ ਕੁੱਲ ਉਧਾਰ ਦਿੱਤੀ ਆ ਨਾਨਕ ਨੇ, ਇਹੋ ਜਿਹਾ ਕੰਮ ਕਰਕੇ ਆਇਆ ਵੀ ਮੇਰੇ ਪੁੱਤਰ ਨੂੰ ਪਹਿਲਾਂ ਤਾਂ ਤੂੰ ਦਾਨ ਫਕੀਰਾਂ ਚ ਕਰਦਾ ਰਿਹਾ, ਫਿਰ ਮੇਰੇ ਪੁੱਤਰ ਨੂੰ ਫਕੀਰਾਂ ਵਿਚ ਰਲਾ ਆਇਆ, ਤੇ ਮੇਰੇ ਪੁੱਤਰ ਨੂੰ ਫਕੀਰਾਂ ਵਿਚ ਰਲਾ ਕੇ ਤੇ ਹੁਣ ਆ ਕੇ ਮੈਨੂੰ ਗਿਆਨ ਦੀਆਂ ਗੱਲਾਂ ਪਿਆ ਸੁਣਾਉਣਾ ਕਿ ਪਿਤਾ ਜੀ ਮਹਿਤਾ ਜੀ ਤੁਹਾਡੀ ਕੁੱਲ ਨਾਨਕ ਨੇ ਉਧਾਰ ਦਿੱਤੀ ਹੈ।
ਸੁਖ ਸੋ ਆਪਾਨ ਕਰ ਬੈਸਾ ਦਰਬ ਲੁਟਾਵਤ ਨਹੀਂ ਰਖੈਸਾ।
ਆਪ ਤਾਂ ਹੁਣ ਸੁਖ ਨਾਲ ਆਪਣੇ ਘਰ ਵਿਚ ਆ ਬੈਠਾ, ਤੈਨੂੰ ਇੱਥੇ ਹੁਣ ਕੋਈ ਪਰੇਸ਼ਾਨੀ ਹੈ, ਪੁੱਤਰ ਤਾਂ ਮੇਰਾ ਫਕੀਰ ਹੋਇਆ ਨਾ, ਘਰ ਤਾਂ ਉਹਦਾ ਉਜੜਿਆ, ਬੱਚੇ ਪਰਿਵਾਰ ਉਹਦੇ ਵਿਖਰ ਗਏ ਨੇ, ਤੇ ਤੂੰ ਆਪ ਆਪਣੇ ਪਰਿਵਾਰ ਵਿਚ ਘਰ ਵਿਚ ਸੁਖ ਨਾਲ ਆਣ ਬੈਠਾ, ਜਿਹੜਾ ਧਨ ਆਉਂਦਾ ਸੀ ਉਥੇ ਮੋਦੀ ਖਾਨੇ ਵਿਚੋਂ ਤੂੰ ਆਪਣੇ ਹੱਥੀ ਲੁਟਾਉਂਦਾ ਰਿਹਾ, ਉਹਨੂੰ ਸਾਂਭ ਕੇ ਇਕੱਠਾ ਕਰਕੇ ਨੀ ਰੱਖਦਾ ਰਿਹਾ।
ਇਕੱਠੋ ਦਰਬ ਨਾ ਕੱਚ ਕਰਵਾਇਓ ਜੋ ਆਵਤ ਸਭ ਬਾਜ ਲੁਟਾਇਓ।
ਧਨ ਇਕੱਠਾ ਕਰਕੇ ਕੁਝ ਵੀ ਰੰਚਕ ਮਾਤਰ ਆਪਣੇ ਕੋਲ ਨਹੀਂ ਰੱਖਿਆ, ਜੋ ਆਉਂਦਾ ਸੀ ਸਭ ਕੁਝ ਬਾਅਦ ਹੀ ਵਿਅਰਥ ਹੀ ਲੁਟਾ ਦਿੱਤਾ, ਸਭ ਕੁਝ ਅਜਾਈ ਗਵਾ ਦਿੱਤਾ ਹੈ।
ਖਾਵਤ ਖਰਚ ਤੀ ਇੱਕ ਸੀ ਜੋੜੀ ਤਨ ਕੀ ਗਮੀ ਮਨ ਮੈਂ ਥੋੜੇ।
ਮੇਰਾ ਵੀ ਕਿਹੜਾ ਕੱਲੇ ਦਾ ਦੋਸ਼ ਸੀ, ਮੇਰਾ ਘਰ ਵੀ ਕਿਹੜਾ ਕਹਿੰਦੇ ਚੰਗਾ। ਪਿਤਾ ਮਹਿਤਾ ਕਾਲੂ ਜੀ ਕਹਿੰਦੇ ਵੀ ਦੋਵਾਂ ਦੀ ਜੋੜੀ ਇੱਕੋ ਜਿਹੀ ਰਲ ਗਈ ਸੀ, ਉੱਥੇ ਖਾਣ ਵਾਲੀ ਖਰਚਣ ਵਾਲੀ ਵੀ ਜੋ ਆਇਆ ਵਜਾੜ ਦਿਓ, ਦੋਵਾਂ ਦੀ ਜੋੜੀ ਤੈਨੂੰ ਤਾਂ ਮੈਂ ਭੇਜਿਆ ਸੀ ਵੀ ਤੂੰ ਉੱਥੇ ਸਮਝਾਇਆ ਕਰੇ ਉਹਨਾਂ ਨੂੰ, ਪਰ ਤੂੰ ਵੀ ਜਾ ਕੇ ਉੱਥੇ ਉਹਨਾਂ ਵਰਗਾ ਹੀ ਹੋ ਗਿਆ, ਇੱਕੋ ਜਿਹੀ ਜੋੜੀ ਰਲ ਗਈ। ਤੁਹਾਨੂੰ ਧਨ ਜਾਣ ਦੀ ਮਾੜੀ ਮੋਟੀ ਵੀ ਗਮੀ ਨਾ ਆਈ ਮਨ ਚ ਵੀ ਅਸੀਂ ਇਹ ਧਨ ਜਾਈ ਗਵਾ ਰਹੇ ਹਾਂ, ਫਕੀਰਾਂ ਨੂੰ ਵੰਡ ਰਹੇ ਹਾਂ, ਤੇ ਉਹ ਰੰਚਕ ਮਾਤਰ ਵੀ ਤੁਹਾਡੇ ਮਨ ਚ ਕੋਈ ਗਮੀ ਨਹੀਂ ਆਈ, ਕੋਈ ਦੁੱਖ ਨਹੀਂ ਆਇਆ।
ਸੁਣ ਕਰ ਮੈਂ ਪੁਨ ਬਚਨੇ ਅਲਾਏ, ਸੁਤਾ ਸੁਤਾ ਪਤੀ ਬੂਜੋ ਜਾਏ।
ਬਾਲਾ ਜੀ ਕਹਿੰਦੇ ਵੀ ਜਦੋਂ ਪਿਤਾ ਜੀ ਮੇਰੇ ਗਲ ਪੈਣ ਲੱਗੇ ਨਾ, ਕਹਿੰਦੇ ਫਿਰ ਅੱਗੋਂ ਮੈਂ ਵੀ ਪੂਰਨ ਤੌਰ ਤੇ ਰੋਸ ਵਿਚ ਆ ਗਿਆ, ਤੇ ਮੈਂ ਆਖਿਆ ਪਿਤਾ ਜੀ ਮੈਨੂੰ ਕਿਹੜੀ ਗੱਲੇ ਗੁੱਸੇ ਹੁੰਦੇ ਜੇ, ਮੈਂ ਵਿਗਾੜਿਆ ਉਹਨਾਂ ਨੂੰ, ਮੈਨੂੰ ਕਿਉਂ ਪੁੱਛਦੇ ਹੋ? ਜੇ ਗੱਲਾਂ ਪੁੱਛਣੀਆਂ ਤੇ ਆਪਣੇ ਧੀ ਜਵਾਈ ਨੂੰ ਪੁੱਛੋ ਜਿਹੜੇ ਉੱਥੇ ਰਹਿੰਦੇ ਨੇ, ਬੇਬੇ ਨਾਨਕੀ ਨੂੰ ਪੁੱਛੋ, ਭਾਈਏ ਜੈ ਰਾਮ ਨੂੰ ਪੁੱਛੋ, ਸੁਤਾ ਸੁਤਾ ਪਤ ਬੂਝੋ ਜਾਏ, ਉਹਨਾਂ ਨੂੰ ਜਾ ਕੇ ਪੁੱਛੋ ਵੀ ਮੈਂ ਉੱਥੇ ਕਿੰਨਾ ਕੁ ਵਿਝਾੜਿਆ। ਤੁਸੀਂ ਮੈਨੂੰ ਕਹਿੰਦੇ ਹੋ ਵੀ ਮੈਂ ਸਾਰਾ ਕੁਝ ਉਜਾੜ ਦਿੱਤਾ, ਫਕੀਰਾਂ ਵਿਚ ਦਾਨ ਕਰ ਦਿੱਤਾ, ਔਰ ਤੁਹਾਡੇ ਪੁੱਤਰ ਨੂੰ ਵੀ ਮੈਂ ਫਕੀਰ ਬਣਾਇਆ, ਉਹਨਾਂ ਨੂੰ ਮੈਂ ਕਿੱਥੇ ਫਕੀਰ ਬਣਾਉਣਾ ਸੀ? ਇਹ ਤਾਂ ਗੱਲ ਤੁਸੀਂ ਆਪਣੇ ਧੀ ਜਵਾਈ ਨੂੰ, ਬੇਬੇ ਨਾਨਕੀ ਤੇ ਭਾਈਏ ਜੈ ਰਾਮ ਨੂੰ ਪੁੱਛੋ।
ਬਿਨਾਂ ਲਖੇ ਕਿਉਂ ਕਰੋ ਰੋਸੋ, ਬਿਨਾਂ ਬੂਝ ਮੁਝ ਦੀ ਜੈ ਦੋਸ਼ੋ।
ਬਿਨਾਂ ਜਾਣਿਆ ਤੁਸੀਂ ਮੇਰੇ ਤੇ ਕਿਉਂ ਦੋਸ਼ ਆਰੋਪਦੇ ਹੋ? ਤੁਹਾਨੂੰ ਪਤਾ ਉੱਥੇ ਕੀ ਹੋਇਆ? ਇੱਥੇ ਬੈਠਿਆਂ ਨੂੰ ਤੁਹਾਨੂੰ ਕੀ ਖਬਰ ਉੱਥੇ ਕੀ ਹੁੰਦਾ ਹੈ? ਉੱਥੇ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਪੁੱਛੋ, ਜੇ ਉਹ ਕਹਿ ਦੇਣ ਵੀ ਮੇਰਾ ਕੋਈ ਕਸੂਰ ਹੈ ਤੇ ਜਿੱਥੇ ਕਹੋਗੇ ਮੈਂ ਤੁਹਾਡਾ ਦੇਣਦਾਰ ਹੋ ਕੇ ਦੇਵਾਂਗਾ। ਭਾਈ ਬਾਲਾ ਜੀ ਕਹਿੰਦੇ ਜੇ ਭਾਈਆ ਜੈ ਰਾਮ ਜੀ ਜਾਂ ਬੇਬੇ ਨਾਨਕੀ ਜੀ ਕਹਿ ਦੇਣ ਵੀ ਮੇਰੇ ਚ ਕੋਈ ਦੋਸ਼ ਹੈ ਤੇ ਫਿਰ ਮੈਨੂੰ ਦੋਸ਼ ਦਿਓ, ਜੇ ਤੁਹਾਨੂੰ ਪਤਾ ਹੀ ਨਹੀਂ ਕੁਝ ਇੱਥੇ ਬੈਠਿਆਂ ਨੂੰ, ਤੁਸੀਂ ਕਿਉਂ ਮੈਨੂੰ ਦੋਸ਼ ਦਿੰਦੇ ਹੋ, ਕਿਉਂ ਮੇਰੇ ਚ ਦੋਸ਼ ਆਰੋਪਦੇ ਹੋ?
ਦੋਏਰਾ ਬਹੁਤ ਬੜਕ ਮੈਂ ਆਪਣੀ ਦਈ ਕਮਾਈ ਖੋਏ।
ਪਿਤਾ ਜੀ ਮੈਂ ਤਾਂ 15 ਤੋਂ 17 ਵਰਿਆਂ ਤੱਕ ਉੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਕੋਲ ਰਿਹਾ ਤੇ ਕਦੇ ਇੱਕ ਪੈਸਾ ਨਹੀਂ ਕਮਾ ਕੇ ਆਪਣੇ ਘਰ ਭੇਜਿਆ ਵੀ ਮੈਂ ਆਪਣੇ ਬੱਚਿਆਂ ਨੂੰ ਕੁਝ ਦੇ ਦਿਆਂ, ਆਪਣੀ ਖੇਤੀ ਛੱਡੀ, ਜ਼ਿਮੀਦਾਰਾ ਛੱਡਿਆ। ਭਾਈ ਬਾਲਾ ਜੀ ਜ਼ਿਮੀਦਾਰ ਪਰਿਵਾਰ ਨਾਲ ਸੰਬੰਧਿਤ ਸੀ, ਬਾਬੇ ਤੇਜ ਭਾਨ ਦੇ ਪੁੱਤਰ ਸਨ। ਕਹਿਣ ਲੱਗੇ ਵੀ ਮੈਂ ਕਿਸੇ ਪ੍ਰਕਾਰ ਦਾ ਕੁਝ ਆਪਣੇ ਘਰ ਵਿਚ ਨਹੀਂ ਭੇਜਿਆ ਰੱਖਿਆ, ਸਗੋਂ ਬਹੁਤ ਸਾਲਾਂ ਦੀ ਜਿਹੜੀ ਕਮਾਈ ਉਹ ਤਾਂ ਮੈਂ ਆਪ ਗਵਾਈ ਉੱਥੇ। ਮੈਂ ਕਿਸੇ ਪ੍ਰਕਾਰ ਦੀ ਕੋਈ ਤਨਖਾਹ ਮਹਾਰਾਜ ਜੀ ਕੋਲੋਂ ਨਹੀਂ ਲਈ, ਕਿਸੇ ਪ੍ਰਕਾਰ ਦਾ ਕੋਈ ਧਨ ਜੋੜ ਕੇ ਆਪਣੇ ਕੋਲ ਨਹੀਂ ਰੱਖਿਆ।
ਸ੍ਰੀ ਨਾਨਕ ਸੰਗ ਰਹਿਤਿਓ ਜਾਣਤਾ ਹੈ ਸਭ ਕੋਈ।
ਸਾਰੀ ਦੁਨੀਆਂ ਜਾਣਦੀ, ਉੱਥੋਂ ਸਾਰਾ ਨਗਰ ਜਾਣਦਾ ਕਿ ਮੈਂ ਤਾਂ ਕੇਵਲ ਉੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਰਹਿੰਦਾ ਸੀ, ਧਨ ਕਰਕੇ ਨਹੀਂ। ਧਨ ਤਾਂ ਮੈਂ ਘਰ ਰਹਿ ਕੇ ਬਥੇਰਾ ਕਮਾ ਲੈਂਦਾ, ਇੱਥੇ ਰਹਿ ਕੇ ਬਹੁਤ ਮਾਇਆ ਇਕੱਠੀ ਕਰ ਲੈਂਦਾ, ਉੱਥੇ ਤਾਂ ਮੈਂ ਕੇਵਲ ਮਹਾਰਾਜ ਜੀ ਦੀ ਸੰਗਤ ਕਰਕੇ ਹੀ ਰਹਿੰਦਾ ਸੀ।
ਕਿਉਂ ਪਈ ਧਨ ਕੀ ਮੁਝ ਕੋ ਰੰਚ ਨਚਾਏ, ਜਨਮ ਸੁਧਾਰ ਲਖੋ ਪਾਵ ਮਾਏ।
ਪਿਤਾ ਜੀ ਇਸ ਤਰ੍ਹਾਂ ਕਹਿ ਰਹੇ ਹੋ ਵੀ ਜਿਵੇਂ ਧਨ ਮੈਂ ਸਾਰਾ ਇਕੱਠਾ ਕਰਕੇ ਆਪਣੇ ਘਰ ਲੈ ਆਇਆ ਵਾਂ, ਮੈਨੂੰ ਇੱਕ ਕੋਡੀ ਦੀ ਰੰਚਕ ਮਾਤਰ ਵੀ ਧਨ ਦੀ ਚਾਹ ਨਹੀਂ ਹੈ। ਮੈਂ ਤਾਂ ਮਹਾਰਾਜ ਜੀ ਦੀ ਸੰਗਤ ਚ ਤਾਂ ਰਿਹਾ ਕਿ ਮੇਰਾ ਜਨਮ ਸਫਲ ਹੋ ਜਾਏ, ਹੋਰ ਕੋਈ ਇੱਛਾ ਨਹੀਂ। ਕੇਵਲ ਇੱਕ ਆਪਣੇ ਜਨਮ ਨੂੰ ਸੁਧਾਰਨ ਦੀ ਕਿ ਮੇਰਾ ਇਹ ਜਨਮ ਸਫਲ ਜਾਏ, ਮੇਰਾ ਇਹ ਜਨਮ ਸਕਾਰਥ ਹੋ ਜਾਏ, ਮੈਂ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸੰਗਤ ਵਿਚ ਰਿਹਾ, ਮੈਨੂੰ ਧਨ ਦੀ ਦੁਨੀਆਂ ਦੇ ਕਿਸੇ ਪਦਾਰਥ ਦੀ ਕੋਈ ਚਾਹ ਨਹੀਂ।
ਮੋਹ ਸੰਗ ਕਿਉਂ ਝਗੜੋ ਤੁਮ ਐਸੇ, ਬੂਜੋ ਸੁਤਾ ਭਈ ਬਿਧ ਜੈਸੇ।
ਪਿਤਾ ਜੀ ਮੇਰੇ ਨਾਲ ਨਾ ਲੜੋ, ਮੈਂ ਹੱਥ ਜੋੜਦਾ ਤੁਹਾਨੂੰ, ਮੇਰੇ ਨਾਲ ਝਗੜਾ ਨਾ ਕਰੋ। ਜੇ ਪੁੱਛਣਾ ਤੇ ਆਪਣੀ ਧੀ ਬੇਬੇ ਨਾਨਕੀ ਨੂੰ ਪੁੱਛੋ, ਆਪਣੇ ਦਮਾਦ ਭਾਈਏ ਜੈ ਰਾਮ ਨੂੰ ਪੁੱਛੋ, ਉਹਨਾਂ ਨਾਲ ਸਵਾਲ ਜਵਾਬ ਕਰੋ ਜਿਨ੍ਹਾਂ ਕੋਲ ਤੁਸੀਂ ਭੇਜਿਆ ਮਹਾਰਾਜ ਜੀ ਨੂੰ। ਮੈਂ ਤਾਂ ਆਪਣਾ ਜਨਮ ਸੁਧਾਰਨ ਲਈ ਗਿਆ ਸੀ ਉਹਨਾਂ ਕੋਲ, ਤੇ ਮੇਰੇ ਤੇ ਮੇਰੇ ਸਾਹਿਬਾਂ ਨੇ ਬੜੀ ਦਇਆ ਕੀਤੀ, ਮੇਰਾ ਜਨਮ ਸਫਲ ਵੀ ਹੋ ਗਿਆ, ਮੇਰਾ ਤਾਂ ਜਨਮ ਸਕਾਰਤ ਹੋ ਗਿਆ, ਜਿਸ ਕਾਰਜ ਲਈ ਮੈਂ ਗਿਆ ਸੀ ਮੇਰਾ ਉਹ ਕਾਰਜ ਹੋ ਗਿਆ ਪੂਰਾ, ਤੇ ਜਿਹੜੀਆਂ ਗੱਲਾਂ ਤੁਸੀਂ ਆ ਮੈਨੂੰ ਪੁੱਛ ਕੇ ਮੇਰੇ ਨਾਲ ਝਗੜਦੇ ਹੋ, ਇਹ ਆਪਣੇ ਜਵਾਈ ਨੂੰ ਭਾਈਏ ਜੈ ਰਾਮ ਤੇ ਬੇਬੇ ਨਾਨਕੀ ਨੂੰ ਜਾ ਕੇ ਪੁੱਛੋ।
ਇਹ ਬਿਜ ਸੁਨ ਕਾਲੂ ਤੈ ਗਯੋ ਕਾਲ ਬਤੀਤ ਕੁਚਕ ਤੈ ਭਯੋ।
ਇਹ ਬਿਦ ਜਦੋਂ ਪਿਤਾ ਜੀ ਨੇ ਸੁਣੀ, ਉਹਨਾਂ ਸੁਣਿਆ ਵੀ ਬਾਲਾ ਵੀ ਸੱਚ ਕਹਿੰਦਾ, ਇਹਨੇ ਕਿਹੜਾ ਕੁਝ ਘਰ ਚ ਲਿਆ ਕੇ ਇਕੱਠਾ ਕਰਕੇ ਰੱਖਿਆ, ਸਮਝ ਗਏ ਵੀ ਇਹ ਵੀ ਸੱਚ ਕਹਿੰਦੇ ਨੇ। ਉਹ ਪਿਤਾ ਜੀ ਉਸ ਵੇਲੇ ਕੁਝ ਨੀ ਬੋਲੇ, ਅੱਗੋਂ ਚੁੱਪ ਕਰਕੇ ਭਾਈ ਬਾਲੇ ਦੇ ਘਰੋਂ ਉੱਠੇ, ਉੱਠ ਕੇ ਆਪਣਿਆਂ ਮਹਿਲਾਂ ਵਿਚ ਆਪਣੇ ਮੰਦਰਾਂ ਵਿਚ ਘਰ ਵਾਪਸ ਆ ਗਏ। ਕੁਝ ਸਮਾਂ ਹੋਰ ਇਸੇ ਤਰ੍ਹਾਂ ਬਤੀਤ ਹੋਇਆ।
ਆਵਾ ਤਲਵੰਡੀ ਮਰਦਾਨਾ ਨਿਜ ਪਰਿਵਾਰ ਮਿਲਿਓ ਸੁਖ ਮਾਨਾ।
ਭਾਈ ਮਰਦਾਨਾ ਜੀ ਇੰਨੇ ਨੂੰ ਏਮਨਾਬਾਦ ਨਗਰ ਚੋਂ ਮਹਾਰਾਜ ਜੀ ਕੋਲ ਵਿਦਾਇਗੀ ਲੈ ਕੇ ਆ ਗਏ, ਕਿਉਂਕਿ ਜਦੋਂ ਉਦਾਸੀ ਕੀਤੀ ਸ਼ੁਰੂ ਪਹਿਲੀ ਮਹਾਰਾਜ ਜੀ ਨੇ, ਉਦੋਂ ਮਰਦਾਨਾ ਜੀ ਨਾਲ ਹੀ ਏਮਨਾਬਾਦ ਆਏ, ਤੇ ਸਤਿਗੁਰੂ ਜੀ ਇੱਕ ਮਹੀਨੇ ਵਾਸਤੇ ਏਮਨਾਬਾਦ ਠਹਿਰ ਗਏ ਸੀ, ਤੇ ਭਾਈ ਸਾਹਿਬ ਨੇ ਆਖਿਆ ਮਹਾਰਾਜ ਉਨ੍ਹਾਂ ਚਿਰ ਮੈਂ ਘਰ ਪਰਿਵਾਰ ਨੂੰ ਮਿਲਾਵਾਂ ਤੇ ਨਾਲੇ ਖ਼ਬਰ ਦਿਆਵਾਂ ਤੁਹਾਡੀ ਪਿਤਾ ਜੀ ਹੋਣਾ ਨੂੰ, ਉਨ੍ਹਾਂ ਨੇ ਤਾਂ ਮੈਨੂੰ ਭੇਜਿਆ ਸੀ ਆਪ ਜੀ ਦੇ ਸੁੱਖ ਸੁਨੇਹ ਨੂੰ। ਤੋ ਭਾਈ ਮਰਦਾਨਾ ਜੀ ਇੰਨੇ ਨੂੰ ਸੁਲਤਾਨਪੁਰ ਸਾਹਿਬ ਆ ਗਏ, ਆ ਕੇ ਆਪਣੇ ਪਰਿਵਾਰ ਨੂੰ ਜੀਆਂ ਨੂੰ ਬੱਚਿਆਂ ਨੂੰ ਮਿਲੇ ਹਨ।
ਸੁਨ ਕਾਲੂ ਪੁਨ ਲਿਓ ਬੁਲਾਈ ਕੋ ਸੁਧ ਨਾਨਕ ਹੈ ਕੇ ਥਾਈ।
ਪਿਤਾ ਜੀ ਨੂੰ ਪਤਾ ਲੱਗਾ ਵੀ ਮਰਦਾਨਾ ਆ ਗਿਆ, ਉਸੇ ਵੇਲੇ ਕੋਈ ਬੰਦਾ ਭੇਜ ਕੇ ਮਰਦਾਨੇ ਨੂੰ ਆਪਣੇ ਕੋਲ ਬੁਲਾਇਆ ਤੇ ਆਖਿਆ ਦੱਸ ਨਾਨਕ ਇਸ ਵੇਲੇ ਕਿਸ ਥਾਂ ਤੇ ਹੈ, ਕਿੱਥੇ ਛੱਡ ਕੇ ਆਇਆ ਉਹਨਾਂ ਨੂੰ, ਉਹ ਕੀ ਪੇ ਕਰਦੇ ਸਨ ਜਦੋਂ ਛੱਡ ਕੇ ਆਇਆ। ਏਦਾਂ ਭਾਈ ਮਰਦਾਨੇ ਨੂੰ ਪਿਤਾ ਜੀ ਪੁੱਛਣ ਲੱਗੇ।
ਅਬ ਲੋਕਿਓ ਕੇ ਬਿਦ ਤੇ ਜਾਹੇ ਰਿਓ ਬਾਬਰਾ ਕੈ ਸੁਧ ਪਾਏ।
ਉੱਥੇ ਜਾ ਕੇ ਮਹਾਰਾਜ ਜੀ ਨੂੰ ਗੁਰੂ ਨਾਨਕ ਜੀ ਨੂੰ ਵੇਖਿਆ, ਤੂੰ ਉਹ ਕਿਹੜੀ ਹਾਲਤ ਵਿਚ ਨੇ ਇਸ ਸਮੇਂ, ਉਹ ਹਾਲੇ ਬਾਬਰੇ ਤੁਰੇ ਫਿਰਦੇ ਨੇ ਜਾਂ ਕੋਈ ਆ ਗਈ ਆ ਸਮਝ ਉਹਨਾਂ ਨੂੰ। ਇਹ ਤਾਂ ਮਹਿਤਾ ਕਾਲੂ ਜੀ ਭਾਈ ਮਰਦਾਨੇ ਨੂੰ ਪੁੱਛਦੇ ਵੀ ਮੈਨੂੰ ਪਤਾ ਲੱਗਾ ਵੀ ਉਹ ਬੌਰਾ ਹੋ ਗਿਆ, ਬਾਬਰਾ ਹੋ ਗਿਆ, ਵੀ ਹਾਲੇ ਬਾਬਰਾ ਹੀ ਆ ਜਾਂ ਉਹਨੂੰ ਸੋਝ ਆ ਗਈ ਆ ਕਿਸੇ ਪ੍ਰਕਾਰ ਦੀ, ਦੱਸ ਮੈਨੂੰ ਤੂੰ ਕਿੱਥੇ ਉਹਨਾਂ ਨੂੰ ਕਿਹੋ ਜਿਹਾ ਵੇਖ ਕੇ ਆਇਆ ਹੈ।
ਦੋਹੇਰਾ ਸੁਧ ਨਾਨਕ ਕੀ ਲਿਓ ਤੁਮ ਸੁਨੋ ਕਾਨ ਜਜਮਾਨ।
ਭਾਈ ਮਰਦਾਨਾ ਜੀ ਪਿਤਾ ਜੀ ਨੂੰ ਕਹਿਣ ਲੱਗੇ, ਪਿਤਾ ਜੀ ਜਜਮਾਨ, ਕਿਉਂਕਿ ਉਹਨਾਂ ਦੇ ਕੁਲ ਦੇ ਮਰਾਸ਼ੀ ਜੋ ਸਨ, ਇਸ ਕਰਕੇ ਪਿਤਾ ਜੀ ਉਹਨਾਂ ਨੂੰ ਜਜਮਾਨ ਕਹਿ ਕੇ, ਗੁਰੂ ਨਾਨਕ ਸਾਹਿਬ ਨੂੰ ਵੀ ਜਜਮਾਨ ਹੀ ਕਹਿੰਦੇ ਸੀ ਭਾਈ ਮਰਦਾਨਾ ਜੀ ਕਈ ਵਾਰੀ, ਤੇ ਕਹਿੰਦੇ ਹੇ ਜਜਮਾਨ ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਦੀ ਖ਼ਬਰ ਦੇਣ ਲਈ ਆਇਆ, ਤੁਸੀਂ ਮੈਨੂੰ ਭੇਜਿਆ ਸੀ ਨਾ ਸੁਨੇਹਾ ਲੈਣ ਲਈ, ਤੇ ਉਹ ਸੁਨੇਹਾ ਲੈ ਕੇ ਮੈਂ ਵਾਪਸ ਆਇਆ, ਉਹਨਾਂ ਦੀ ਸੁਧ ਸੁਣੋ ਜਿਸ ਤਰ੍ਹਾਂ ਮੈਂ ਵੇਖਿਆ ਹੈ।
ਗਤੀ ਨਾ ਗੁਨੀਏ ਤਿੰਨ ਕਰਿਓ ਸਭ ਕੁਲ ਕਾ ਕਲਿਆਣ।
ਤੁਸੀਂ ਉਹਨਾਂ ਵਾਸਤੇ ਆਪਣੇ ਮਨ ਚ ਫਿਕਰ ਨਾ ਕਰੋ, ਆਪਣੇ ਮਨ ਦੇ ਵਿਚ ਆ ਪੁੱਠੀਆਂ ਸਿੱਧੀਆਂ ਗਿਣਤੀਆਂ ਜੋ ਗਿਣੀਆਂ ਨੇ ਜਦੋਂ ਮੈਨੂੰ ਭੇਜਿਆ ਸੀ, ਇਹ ਗਿਣਤੀਆਂ ਮਿਣਤੀਆਂ ਛੱਡ ਦਿਓ, ਕਿਉਂਕਿ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਤਾਂ ਤੁਹਾਡੀ ਸਾਰੀ ਕੁਲ ਦਾ ਕਲਿਆਣ ਕਰ ਦਿੱਤਾ। ਇੱਕ ਭਾਈ ਬਾਲੇ ਦੇ ਬੋਲ ਸੁਣ ਕੇ ਪਹਿਲਾਂ ਗੁੱਸੇ ਚ ਸਨ, ਉਧਰੋਂ ਭਾਈ ਮਰਦਾਨਾ ਵੀ ਆ ਕੇ ਇਹੀ ਬੋਲ ਪਏ, ਬੋਲੇ ਜਜਮਾਨ ਜੀ ਤੁਹਾਡੀ ਕੁੱਲ ਤਾਰ ਦਿੱਤੀ ਹੈ ਗੁਰੂ ਨਾਨਕ ਸਾਹਿਬ ਨੇ, ਤੁਹਾਡੀ ਕੁੱਲ ਉਧਾਰ ਦਿੱਤੀ ਹੈ, ਤੁਹਾਡੀ ਸਾਰੀ ਕੁੱਲ ਦਾ ਕਲਿਆਣ ਕਰ ਦਿੱਤਾ ਸਤਿਗੁਰਾਂ ਨੇ।
ਜੋ ਪਈ ਪਰਮ ਰੂਪ ਪਰਮੇਸ਼ਰ ਪਰਾ ਸੋ ਤੁਮ ਕਰ ਤਨ ਧਰ ਅਵਤਰਾ।
ਪਰਮ ਰੂਪ ਪਰਮੇਸ਼ਵਰ ਅਕਾਲ ਪੁਰਖ ਜੀ ਨੇ ਲੋਕ ਪ੍ਰਲੋਕ ਦੇ ਰੱਖਿਅਕ, ਲੋਕ ਪ੍ਰਲੋਕ ਦੇ ਸਿਰਜਣਹਾਰ ਵਾਹਿਗੁਰੂ ਜੀ, ਉਹਨਾਂ ਨੇ ਤੁਹਾਡੇ ਘਰ ਦੇ ਵਿਚ ਸਰੀਰ ਧਾਰ ਕੇ ਅਵਤਾਰ ਧਾਰਿਆ ਹੈ। ਪਰਮੇਸ਼ਰ ਨੇ, ਧੰਨ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਨੇ, ਉਹਨਾਂ ਨੇ ਤੁਹਾਡੀ ਕੁੱਲ ਵਿਚ ਤੁਹਾਡੇ ਘਰ ਚ ਸਰੀਰ ਧਾਰ ਕੇ, ਮਨੁੱਖੀ ਸਰੀਰ ਧਾਰਨ ਕਰਕੇ ਅਵਤਾਰ ਧਾਰਨ ਕੀਤਾ ਹੈ।
ਮੰਦ ਮਤੀ ਕਲੀ ਕਾਲ ਬਿਸਾਲਾ ਛੁਟਵਾ ਵੈ ਬੋ ਨਰ ਜਮ ਜਾਲਾ।
ਉਹ ਤਾਂ ਜਿਹੜੇ ਮਾੜੀ ਮਤ ਵਾਲੇ ਜੀਵ ਨੇ ਨਾ, ਕਲੀ ਕਾਲ ਦੇ ਬੰਧਨਾਂ ਚ ਫਸੇ ਹੋਏ, ਉਹਨਾਂ ਨੂੰ ਛੁਡਾਉਣ ਵਾਸਤੇ ਆਏ ਨੇ ਇੱਥੇ ਮਾਤ ਲੋਕ ਦੀ ਧਰਤੀ, ਜਿਹੜੇ ਬੰਧਨਾਂ ਚ ਪਏ ਹੋਏ, ਜਿਨ੍ਹਾਂ ਨੂੰ ਕਰਮਾਂ ਦੇ ਬੰਧਨ ਪਏ ਹੋਏ, ਵਿਸ਼ੇ ਵਿਕਾਰਾਂ ਦੇ ਬੰਧਨਾਂ ਚ ਫਸੇ ਹੋਏ, ਉਹਨਾਂ ਦੇ ਬੰਧਨਾਂ ਨੂੰ ਕੱਟਣ ਲਈ, ਜਮਾਂ ਦੀਆਂ ਜਾਲਾਂ ਦੀਆਂ ਫਾਹੀਆਂ ਤੋਂ ਮੁਕਤ ਕਰਨ ਲਈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਘਰ ਅਵਤਾਰ ਧਾਰ ਕੇ ਆਏ ਹਨ।
ਦੇਵ ਨ ਤਿਨ ਕੋ ਜਾਣਿਓ ਜਾਵੇ, ਕਰਮ ਹੇਰ ਅਚਰਜ ਉਰ ਆਵੇ।
ਉਹਨਾਂ ਦਾ ਭੇਦ ਨਹੀਂ ਜਾਣਿਆ ਜਾਂਦਾ ਪਿਤਾ ਜੀ, ਉਹਨਾਂ ਦਾ ਰਹੱਸ ਸਮਝ ਨਹੀਂ ਆਉਂਦਾ। ਇੱਕ ਇੱਕ ਕਰਮ ਹੇਰ ਕੇ ਵੇਖ ਕੇ ਬਸ ਹਿਰਦੇ ਚ ਹੈਰਾਨੀ ਹੁੰਦੀ ਹੈ ਵੀ ਇਹ ਕਿਸ ਤਰ੍ਹਾਂ ਹੋ ਗਿਆ, ਪਰ ਸਮਝ ਨਹੀਂ ਆਉਂਦੀ ਉਹਨਾਂ ਦੇ ਭੇਦ ਦੀ, ਉਹਨਾਂ ਦੇ ਰਹੱਸ ਦੀ, ਕਿ ਉਹਨਾਂ ਦੇ ਕਿਸ ਕਰਮ ਦੇ ਵਿੱਚ ਕੀ ਛੁਪਿਆ ਹੋਇਆ। ਪਿਤਾ ਜੀ, ਉਹਨਾਂ ਦੇ ਹਰ ਇੱਕ ਕਰਮ ਨੂੰ ਵੇਖ ਕੇ ਹਿਰਦੇ ਚ ਅਸਚਰਜਤਾ ਆਉਂਦੀ ਹੈ, ਹੈਰਾਨੀ ਹੁੰਦੀ ਹੈ, ਪਰ ਉਹਨਾਂ ਦਾ ਭੇਦ ਨਹੀਂ ਜਾਣਿਆ ਜਾਂਦਾ।
ਪੀਰ ਮੀਰ ਨੇ ਸਮਸਰ ਕੋਈ ਕਲਾ ਵਿਸਾਲ ਰੱਖੀ ਜਿਨ ਗੋਈ।
ਨਾ ਤਾਂ ਕੋਈ ਪੀਰ ਉਹਨਾਂ ਦੇ ਬਰਾਬਰ ਹੈ ਤੇ ਨਾ ਕੋਈ ਮੀਰ ਉਹਨਾਂ ਦੇ ਬਰਾਬਰ ਹੈ। ਮੀਰ ਕਹਿੰਦੇ ਨੇ ਰਾਜੇ ਨੂੰ, ਤੇ ਨਾ ਕੋਈ ਉਹਨਾਂ ਜੈਸਾ ਪੀਰ ਤੇ ਨਾ ਕੋਈ ਉਹਨਾਂ ਜੈਸਾ ਕੋਈ ਬਾਦਸ਼ਾਹ ਰਾਜਾ ਹੈ ਜਿਨ੍ਹਾਂ ਨੇ ਬੜੀ ਵਿਸ਼ਾਲ ਕਲਾ ਆਪਣੇ ਵਿੱਚ ਲੁਕਾ ਕੇ ਰੱਖੀ ਹੋਈ ਹੈ, ਪ੍ਰਗਟ ਨਹੀਂ ਕਰਦੇ। ਬੜੀ ਵਿਸ਼ਾਲ ਕਲਾ ਹੈ ਉਹਨਾਂ ਅੰਦਰ, ਪਰ ਉਹਨੂੰ ਆਪਣੇ ਵਿੱਚ ਲੁਕਾ ਕੇ ਰੱਖਦੇ ਨੇ, ਛਿਪਾ ਕੇ ਰੱਖਦੇ ਨੇ, ਪ੍ਰਗਟ ਨਹੀਂ ਹੋਣ ਦਿੰਦੇ। ਤੇ ਪੀਰ ਮੀਰ ਕੋਈ ਵੀ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ।
ਜਿਉ ਏਮਨਾ ਬਾਦ ਪਿਆਨਾ ਹੋਂ ਵੀ ਗਇਓ ਤੰਗ ਤੇ ਛਾਨਾ।
ਇਸ ਵੇਲੇ ਸਤਿਗੁਰੂ ਜੀ ਸੁਲਤਾਨਪੁਰ ਨਹੀਂ ਹਨ, ਸੁਲਤਾਨਪੁਰ ਸਾਹਿਬ ਤੋਂ ਮਹਾਰਾਜ ਜੀ ਨੇ ਏਮਨਾਬਾਦ ਪ੍ਰਸਥਾਨ ਕੀਤਾ ਤੇ ਮੈਂ ਵੀ ਉਹਨਾਂ ਦੇ ਨਾਲ ਹੀ ਚੱਲ ਕੇ ਆਇਆ ਏਮਨਾਬਾਦ ਤੱਕ। ਏਮਨਾਬਾਦ ਨਗਰ ਤੱਕ ਮੈਂ ਸਤਿਗੁਰੂ ਜੀ ਦੇ ਨਾਲ ਹੀ ਚੱਲ ਕੇ ਆਇਆ ਹਾਂ।
ਟਿਕੇਤਾ ਮੈਂ ਆਇਓ ਅਵਾਸਾ ਮਿਲ ਕਰ ਬੋਲ ਜਾਓ ਤਿੰਨ ਪਾਸਾ।
ਸਤਿਗੁਰੂ ਜੀ ਇਸ ਵੇਲੇ ਏਮਨਾਬਾਦ ਨਗਰ ਵਿੱਚ ਟਿਕੇ ਹੋਏ ਨੇ ਭਾਈ ਲਾਲੋ ਦੇ ਘਰ, ਤੇ ਮੈਂ ਉਥੋਂ ਉਹਨਾਂ ਕੋਲੋਂ ਛੁੱਟੀ ਲੈ ਕੇ ਘਰ ਮਿਲਣ ਆਇਆ, ਤੁਹਾਨੂੰ ਖਬਰਸਾਰ ਦੇਣ ਲਈ ਆਇਆ, ਤੁਹਾਨੂੰ ਮਿਲ ਕੇ, ਪਰਿਵਾਰ ਨੂੰ ਮਿਲ ਕੇ ਮੈਂ ਹੁਣ ਵਾਪਸ ਉਹਨਾਂ ਦੇ ਕੋਲ ਏਮਨਾਬਾਦ ਨਗਰ ਜਾਵਾਂਗਾ ਔਰ ਜਾ ਕੇ ਉਹਨਾਂ ਦੇ ਦਰਸ਼ਨ ਕਰਾਂਗਾ।
ਦੁਏਰਾ ਸੁਣ ਸ਼੍ਰੋਨਨ ਮੈਂ ਬਚਨ ਏ ਕਾਲੂ ਰਿਸੀ ਅਧਕਾਏ।
ਪਿਤਾ ਜੀ ਨੇ ਜਿਸ ਵੇਲੇ ਭਾਈ ਮਰਦਾਨੇ ਦੇ ਮੂੰਹ ਇਹ ਬਚਨ ਸੁਣੇ ਨਾ, ਤੇ ਸੁਣਦਿਆਂ ਸਾਰ ਬੜੇ ਗੁੱਸੇ ਵਿੱਚ ਆਏ, ਬੜੇ ਰੋਸ ਵਿੱਚ ਤੇ ਬੜੇ ਭਾਰੀ ਕ੍ਰੋਧ ਵਿੱਚ ਆਉਂਦਿਆਂ ਹੋਇਆਂ, ਜਿਹੜੇ ਆਪਣੇ ਪੁੱਤਰ ਦਾ ਭੇਦ ਨਹੀਂ ਜਾਣਦੇ, ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੀ ਮਹਿਮਾ ਨਹੀਂ ਜਾਣਦੇ, ਕੇਵਲ ਪੁੱਤਰ ਹੀ ਸਮਝਦੇ ਨੇ, ਤੇ ਬੜੇ ਗੁੱਸੇ ਵਿੱਚ ਆਏ ਮਰਦਾਨੇ ਦੇ ਬੋਲ ਸੁਣ ਕੇ।
ਭੇਦ ਨਾ ਸੁਤ ਕੋ ਜਾਣੀ ਤੇ ਪ੍ਰਤ ਪਰਖ ਅਲਾਏ।
ਪੁੱਤਰ ਦਾ ਭੇਦ ਨਾ ਸਮਝਿਆ ਪਿਤਾ ਜੀ ਨੇ, ਤੇ ਬੜਾ ਕਠੋਰ ਜਿਹਾ ਬੋਲ, ਪੁਰਖ ਕਹਿੰਦੇ ਨੇ ਕਠੋਰ ਨੂੰ, ਕਠੋਰ ਸ਼ਬਦ, ਜਿਵੇਂ ਭਾਈ ਬਾਲੇ ਨਾਲ ਲੜੇ ਸੀ ਨਾ, ਉਸੇ ਤਰ੍ਹਾਂ ਭਾਈ ਮਰਦਾਨੇ ਨੂੰ ਵੀ ਬੜੇ ਕਠੋਰ ਸ਼ਬਦਾਂ ਵਿੱਚ ਬੋਲੇ, ਕਹਿਣ ਲੱਗੇ
ਜੋ ਪਈ ਕਿਆ ਬੋਲਤ ਮੂਰਖ ਮੁਖ ਬਾਤੀ ਮੰਦ ਮਤੀ ਹੈ ਡੋਮ ਕੁਜਾਤੇ।
ਕਹਿੰਦੇ ਉਹ ਮੂਰਖਾ ਕੀ ਬੋਲੀ ਜਾਣਾ, ਆਪਣੇ ਮੂੰਹੋਂ ਜੋ ਆਉਂਦਾ ਕਹੀ ਜਾਣਾ। ਪਿਤਾ ਜੀ ਬੜੇ ਗੁੱਸੇ ਚ ਆਏ ਹੋਏ, ਤੇ ਗੁੱਸੇ ਵਿਚ ਆ ਕੇ ਕਹਿੰਦੇ ਮੂਰਖਾ ਜੋ ਤੇਰੇ ਮੂੰਹ ਵਿਚ ਆਉਂਦਾ ਬੋਲੀ ਜਾਂਦਾ, ਮਾੜੀ ਮੱਤ ਵਾਲਿਆ ਤੂੰ, ਭੈੜੀ ਜਾਤ ਵਾਲਿਆ ਮਰਾਸ਼ੀ ਆ, ਤੈਨੂੰ ਕੀ ਪਤਾ। ਡੂਮ ਕਹਿੰਦੇ ਮਰਾਸ਼ੀ ਵੀ ਤੂੰ ਮਰਾਸ਼ੀ ਹੈ, ਭੈੜੀ ਜਾਤ ਹੈ ਤੇਰੀ, ਨੀਵੀਂ ਜਾਤ ਹੈ, ਜੋ ਤੇਰੇ ਮੂੰਹ ਆਉਂਦਾ ਬੋਲੀ ਜਾਂਦਾ।
ਮੁਝ ਕੋ ਕਹਿ ਪਯੋ ਅਵਤਾਰਾ ਜਿਨ ਸਗਰੋ ਮਮ ਸਦਨ ਉਜਾੜਾ।
ਉਹ ਆ ਕੇ ਮੈਨੂੰ ਦੱਸਦਾ ਵੀ ਉਹ ਅਵਤਾਰ ਹੈ ਹਰੀ ਦਾ, ਜਿਹਨੇ ਮੇਰਾ ਸਾਰਾ ਘਰ ਵਜਾੜ ਕੇ ਰੱਖ ਦਿੱਤਾ, ਉਜਾੜ ਕੇ ਰੱਖ ਦਿੱਤਾ, ਉਹਨੂੰ ਅਵਤਾਰ ਦੱਸਦਾ। ਅਵਤਾਰ ਘਰ ਉਜਾੜਦੇ ਨੇ, ਅਵਤਾਰ ਤਾਂ ਘਰ ਵਸਾਉਂਦੇ ਨੇ, ਘਰ ਬਣਾਉਂਦੇ ਨੇ, ਤੇ ਤੂੰ ਜਿਨ੍ਹਾਂ ਨੂੰ ਹਰੀ ਦਾ ਅਵਤਾਰ ਦੱਸਦਾ ਹੈ ਵੀ ਉਹ ਹਰੀ ਦਾ ਅਵਤਾਰ ਨੇ, ਉਹਨੇ ਤਾਂ ਮੇਰਾ ਸਾਰਾ ਘਰ ਉਜਾੜ ਕੇ ਰੱਖ ਦਿੱਤਾ।
ਗਯੋ ਹਮਾਰੇ ਤੇ ਮੈਂ ਜਾਨੀ ਜਿਸਨੇ ਰੀਤ ਫਕੀਰਨ ਠਾਨੀ।
ਮੈਂ ਤਾਂ ਹੁਣ ਜਾਣ ਲਿਆ ਵੀ ਹੁਣ ਉਹ ਸਾਡੇ ਜੋਗਾ ਨਹੀਂ ਰਿਹਾ, ਉਹ ਤਾਂ ਗਿਆ ਸਾਡੇ ਹੱਥੋਂ। ਸਮਝ ਲਿਆ ਹੁਣ ਮੈਂ ਕਿ ਹੁਣ ਉਹਨੇ ਫਕੀਰੀ ਦੀ ਰੀਤ ਧਾਰਨ ਕਰ ਲਈ ਹੈ, ਹੁਣ ਉਹ ਸਾਡੇ ਹੱਥੋਂ ਜਾਂਦਾ ਰਿਹਾ, ਹੁਣ ਉਹ ਸਾਡੇ ਹੱਥ ਨਹੀਂ ਆਉਣ ਵਾਲਾ, ਸਾਡੇ ਕਿਸੇ ਕੰਮ ਦਾ ਨਹੀਂ ਰਿਹਾ।
ਇਉਂ ਕਹਿ ਮੋਚਿਤ ਲੋਚਨ ਨੀਰੋ ਸੁਤ ਕੇ ਦੁੱਖ ਮੈਂ ਭਇਓ ਅਦੀਰੋ।
ਇਹ ਕਹਿ ਕੇ ਪਿਤਾ ਜੀ ਦਾ ਹਿਰਦਾ ਭਾਰਾ ਆ, ਇੱਕ ਪਿਉ ਦੀ ਬਿਰਤੀ ਨਾਲ ਵੇਖਣ ਤੇ ਪਿਤਾ ਜੀ ਵੀ ਆਪਣੀ ਥਾਂ ਤੇ ਸੱਚ ਖੜੇ ਨੇ। ਇੱਕ ਇੱਕ ਪੁੱਤਰ ਹੋਵੇ, ਪੋਤਰੇ ਕਿਤੇ ਹੋਣ, ਨੂੰ ਘਰ ਪੇਕੇ ਘਰ ਜਾ ਬੈਠੀ ਹੋਵੇ, ਇਹ ਸੁਭਾਵਕ ਸੀ ਕਿ ਪਿਤਾ ਦੇ ਮਨ ਦੇ ਵਿੱਚ ਇਹੋ ਜਿਹਾ ਰੋਸ, ਇਹੋ ਜਿਹਾ ਰੰਜ ਆਉਣਾ ਸੀ। ਇਹ ਗੱਲ ਕਹਿੰਦਿਆਂ ਕਹਿੰਦਿਆਂ ਅੱਖਾਂ ਭਰ ਆਈਆਂ ਪਿਤਾ ਜੀ ਦੀਆਂ, ਨੇਤਰਾਂ ਚੋਂ ਹੰਝੂ ਬਹਾਣ ਲੱਗੇ। ਹੇ ਨਿਰੰਕਾਰ, ਹੇ ਅਕਾਲ ਪੁਰਖ, ਇੱਕ ਇੱਕ ਪੁੱਤਰ ਦਿੱਤਾ ਤੇ ਉਹਨੂੰ ਵੀ ਫਕੀਰ ਬਣਾ ਦਿੱਤਾ, ਪਰ ਇਹ ਨਹੀਂ ਸੀ ਸਮਝਦੇ ਵੀ ਉਹ ਆਪ ਹੀ ਪਰਮੇਸ਼ਵਰ ਨੇ। ਵਰ ਜੋ ਇਹ ਮਿਲਿਆ ਸੀ, ਵਾਰ ਵਾਰ ਤਪੱਸਿਆ ਕਰਦੇ। ਖਾਲਸਾ ਜੀ, ਜੇ ਤਲਵੰਡੀ ਸਾਹਿਬ ਮੇਰੇ ਪਾਤਸ਼ਾਹ ਨੇ ਅਵਤਾਰ ਧਾਰਿਆ ਨਾ, ਤੇ ਰਾਏ ਬੁਲਾਰ ਵੀ ਕਈ ਜਨਮਾਂ ਚ ਤਪੱਸਿਆ ਕਰਦਾ ਰਿਹਾ, ਕਈ ਜਨਮਾਂ ਚ ਤੇ ਤਪੱਸਿਆ ਕਰਕੇ ਇਹ ਵਾਰ ਮੰਗਦਾ ਰਿਹਾ, ਹੇ ਪਾਤਸ਼ਾਹ, ਜਿੱਥੇ ਮੈਂ ਰਾਜ ਕਰਦਾ ਆਵਾਂ ਨਾ, ਉਸ ਨਗਰ ਵਿੱਚ ਤੁਸੀਂ ਅਵਤਾਰ ਧਾਰ ਕੇ ਆਓ। ਤੇ ਰਾਏ ਬੁਲਾਰ ਦਾ ਜਾਮਾ ਮਿਲਿਆ ਤੇ ਉਧਰ ਅਕਾਲ ਪੁਰਖ ਜੀ, ਤੇ ਕਈ ਜਨਮ ਮਾਤਾ ਪਿਤਾ ਜੀ ਵੀ ਤਪੱਸਿਆ ਕਰਕੇ ਇਹੀ ਮੰਗ ਮੰਗਦੇ ਰਹੇ, ਨਿਰੰਕਾਰ ਜੀ ਸਾਡੇ ਘਰ ਪੁੱਤਰ ਬਣ ਕੇ ਆਓ। ਤੇ ਪਿਤਾ ਮਹਿਤਾ ਕਾਲੂ ਦੇ ਸਰੀਰ ਵਿੱਚ ਆਏ ਤੇ ਫਿਰ ਨਿਰੰਕਾਰ ਨੇ ਫਰਿਆਦ ਸੁਣੀ, ਆਖਿਆ ਆਵਾਂਗੇ ਸਹੀ, ਸਭ ਪਛਾੜਨਗੇ, ਤੁਸੀਂ ਨਹੀਂ ਪਛਾੜ ਸਕੋਗੇ, ਪੁੱਤਰ ਹੀ ਸਮਝੋਗੇ, ਕਿਉਂਕਿ ਮੰਗ ਜੋ ਇਹ ਕੀਤੀ ਵੀ ਪੁੱਤਰ ਬਣ ਕੇ ਆਓ। ਹੁਣ ਪਿਤਾ ਜੀ ਦੇ ਨੇਤਰ ਭਰ ਆਏ, ਅੱਖਾਂ ਭਰ ਆਈਆਂ ਤੇ ਨੇਤਰਾਂ ਭਰ ਕੇ ਕਹਿੰਦੇ ਬੜੇ ਰੋਸ ਵਿੱਚ, ਪਹਿਲਾਂ ਤਾਂ ਬੋਲੇ, ਮੁੜ ਕੇ ਨੇਤਰ ਭਰ ਆਏ ਤੇ ਵਿਆਕੁਲ ਹੋ ਕੇ ਰੁਦਨ ਕਰਨ ਲੱਗੇ।
ਰਾਏ ਨਿਕਟ ਕੇ ਜਾਏ ਸੁਨਾਵਾ, ਸੁਧਲੀ ਕਰ ਮਰਦਾਨਾ ਆਵਾ।
ਪੁੱਤਰ ਦੇ ਦੁੱਖ ਕਰਕੇ ਧੀਰਜ ਛੱਡ ਦਿੱਤਾ। ਇੰਨੇ ਨੂੰ ਕਿਸੇ ਨੇ ਜਾ ਕੇ ਰਾਏ ਬੁਲਾਰ ਨੂੰ ਵੀ ਖਬਰ ਦੇ ਦਿੱਤੀ ਕਿ ਰਾਏ ਜੀ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸਾਰ ਸੁਧ ਲੈ ਕੇ ਮਰਦਾਨਾ ਵਾਪਸ ਆ ਗਿਆ। ਕਿਸੇ ਨੇ ਰਾਏ ਬੁਲਾਰ ਨੂੰ ਵੀ ਇਹ ਖਬਰ ਦੇ ਦਿੱਤੀ ਕਿ ਭਾਈ ਮਰਦਾਨਾ ਜੀ ਸੁਧ ਲੈ ਕੇ ਗੁਰੂ ਨਾਨਕ ਸਾਹਿਬ ਦੀ ਉਹ ਵਾਪਸ ਆ ਗਏ ਨੇ।
ਹਰਖੇ ਅਧਿਕਾਰ ਨਿਕਟ ਬੁਲਾਵਾ, ਬੂਜਨ ਹਿਤ ਸੁਖ ਬਚਨ ਅਲਾਵਾ।
ਬੜੀ ਖੁਸ਼ੀ ਨਾਲ ਰਾਏ ਬੁਲਾਰ ਨੇ ਆਖਿਆ, ਛੇਤੀ ਜਾਓ, ਭਾਈ ਮਰਦਾਨੇ ਨੂੰ ਮੇਰੇ ਕੋਲ ਲਿਆਓ। ਬੜੀ ਕਾਹਲੀ ਨਾਲ ਇੱਕ ਸੇਵਕ ਗਿਆ, ਬੜੇ ਅਦਬ ਨਾਲ, ਸਤਿਕਾਰ ਨਾਲ ਭਾਈ ਮਰਦਾਨਾ ਜੀ ਨੂੰ ਬੁਲਾ ਕੇ ਕਿ ਤੁਹਾਨੂੰ ਰਾਏ ਬੁਲਾਰ ਜੀ ਨੇ ਸੱਦਿਆ, ਚਲੋ ਚੱਲ ਕੇ ਉਹਨਾਂ ਨੂੰ ਦਰਸ਼ਨ ਦਿਓ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਇੱਕ ਸੇਵਕ ਰਾਏ ਬੁਲਾਰ ਕੋਲ ਪਹੁੰਚਿਆ।
ਦੋਏਰਾ ਸ਼੍ਰੀ ਨਾਨਕ ਸੁਧ ਦੀਜੀਏ, ਕੈਸੇ ਕਿਨੋ ਰੰਗ।
ਭਾਈ ਮਰਦਾਨਾ ਜੀ ਨੂੰ ਬੜੇ ਅਦਬ ਸਤਿਕਾਰ ਨਾਲ ਉੱਚੇ ਆਸਣ ਤੇ ਬਿਠਾਉਂਦਿਆਂ ਰਾਏ ਬੁਲਾਰ ਜੀ ਬੋਲੇ, ਕਹਿਣ ਲੱਗੇ, ਭਾਈ ਮਰਦਾਨਾ ਜੀ, ਦੱਸੋ ਮੇਰੇ ਮਾਲਕ ਜੀ ਹੁਣ ਕੀ ਰੰਗ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਬਾਰੇ? ਹੁਣ ਉਹ ਕਿਹੜੇ ਰੰਗ ਦੇ ਵਿੱਚ ਰਾਜੀ ਨੇ, ਕਿਹੜੇ ਰੰਗਾਂ ਵਿੱਚ ਵਰਤ ਰਹੇ ਨੇ? ਭਾਈ ਰਾਏ ਬੁਲਾਰ ਤਾਂ ਜਾਣਦਾ ਨਾ ਪਾਤਸ਼ਾਹ ਦੀ ਮਹਿਮਾ, ਕਿ ਉਹ ਤਾਂ ਆਪਣੇ ਰੰਗ ਦੇ ਵਿੱਚ ਮਸਤ ਰਹਿਣ ਵਾਲੇ ਨੇ। ਤੇ ਦੱਸੋ ਮਰਦਾਨਾ ਜੀ, ਉਹਨਾਂ ਦੇ ਕੋਲੋਂ ਹੀ ਆਏ ਹੋ ਨਾ ਤੁਸੀਂ, ਤੇ ਦੱਸੋ ਇਸ ਵੇਲੇ ਉਹ ਕਿਹੜੇ ਰੰਗ ਦੇ ਵਿੱਚ ਵਿਚਰ ਰਹੇ ਨੇ, ਕਿਹੜਾ ਰੰਗ ਪਏ ਮਾਣਦੇ ਨੇ?
ਕੌਣ ਬੇਕ ਤਨ ਮੈਂ ਧਰਿਓ, ਕਿਉਂ ਤੈ ਤਜਿਓ ਸੁਸੰਗ।
ਉਹਨਾਂ ਨੇ ਸਰੀਰ ਤੇ ਇਸ ਵੇਲੇ ਕਿਹੋ ਜਿਹਾ ਬੇਖ ਬਣਾਇਆ ਹੋਇਆ, ਤੇ ਤੂੰ ਉਹਨਾਂ ਨੂੰ ਛੱਡ ਕੇ ਕਿਉਂ ਆ ਗਿਆ, ਉਹਨਾਂ ਦਾ ਸੰਗ ਕਿਉਂ ਛੱਡ ਆਇਆ? ਭਾਈ ਮਰਦਾਨਾ ਜੀ, ਉਹਨਾਂ ਨੇ ਤਾਂ ਤੁਹਾਨੂੰ ਆਪਣੇ ਨਾਲ ਰੱਖਣਾ ਸੀ, ਮੈਨੂੰ ਪਤਾ ਲੱਗਾ, ਤੇ ਤੁਸੀਂ ਉਹਨਾਂ ਨੂੰ ਛੱਡ ਕੇ ਕਿਉਂ ਆ ਗਏ ਇਕੱਲਿਆਂ ਨੂੰ? ਇਸ ਵੇਲੇ ਉਹਨਾਂ ਨੇ ਆਪਣੇ ਸਰੀਰ ਤੇ ਕਿਹੜਾ ਬੇਖ ਧਾਰਨ ਕੀਤਾ ਹੋਇਆ, ਕਿਸ ਤਰ੍ਹਾਂ ਦਾ ਸਰੂਪ ਬਣਾਇਆ ਹੋਇਆ?
ਕੈ ਮਰਦਾਨਾ ਸੁਣੀਏ ਰਾਏ, ਨਾਨਕ ਧਾਰਿਓ ਰੂਪ ਖੁਦਾਏ।
ਭਾਈ ਮਰਦਾਨਾ ਜੀ ਕਹਿਣ ਲੱਗੇ, ਰਾਏ ਜੀ ਸੁਣੋ, ਖੁਦਾ ਨੇ ਹੀ ਅਵਤਾਰ ਧਾਰਨ ਕੀਤਾ ਗੁਰੂ ਨਾਨਕ ਸਾਹਿਬ ਦੇ ਸਰੂਪ ਚ। ਖੁਦਾ ਨੇ, ਨਿਰੰਕਾਰ ਨੇ, ਅਕਾਲ ਪੁਰਖ ਨਹੀਂ, ਖੁਦਾ ਨੇ ਨਾਨਕ ਰੂਪ ਧਾਰਨ ਕੀਤਾ ਹੋਇਆ।
ਕੇ ਕੀ ਉਪਮਾ ਦੇਵੋ ਤਾਈ,
ਕਿਹਦੀ ਉਪਮਾ ਦਿਆ? ਮੈਂ ਦੱਸਾਂ ਕਿਹੋ ਜਿਹਾ ਵੀ, ਕਿਉਂਕਿ ਪੁੱਛਿਆ ਨਾ ਇਹਨੇ ਵੀ ਕਿਹੋ ਜਿਹਾ ਰੂਪ ਬਣਾਇਆ, ਤੇ ਕਹਿਣ ਲੱਗੇ ਵੀ ਉਹਨਾਂ ਵਰਗਾ ਮੈਨੂੰ ਕੋਈ ਦਿਸੇ ਤੇ ਦੱਸਾਂ ਵੀ ਇਹੋ ਜਿਹੇ ਬਣੇ ਹੋਏ ਨੇ।
ਤਿੰਨ ਕੀ ਸੰਤੋ ਦਿਸਤ ਨਾਈ,
ਮੈਂ ਉਹਨਾਂ ਬਾਬਤ ਕੀ ਉਪਮਾ ਦੇਵਾਂ, ਕੀ ਸ਼ਬਦ ਕਹਾਂ, ਕੀ ਅਲਫਾਜ਼ ਕਹਾਂ ਵੀ ਉਹ ਕੈਸੇ ਨੇ, ਕਿਉਂਕਿ ਉਹਨਾਂ ਦੇ ਤੁਲ, ਉਹਨਾਂ ਦੇ ਸਮਸਰ, ਉਹਨਾਂ ਦੇ ਬਰੋਬਰ मैनू होर कोई नहीं दिसदा, कोई नजर नहीं आउंदा।
नर मैं ऐसे कर्म न को जे बिद के जग करी सो।
इसे आम साधारण नर विच, आम साधारण व्यक्ति विच एहो जे कर्म नहीं हुंदे, ए मैं भी जानदा, जो मैं वेख्या उन्हां कोल किसे साधारण व्यक्ति दे कर्म नहीं हो सकते, ते ना ही वह कर सकता ऐसा जिवें वह कर रहे ने। ये तो गुरु नानक साहब जी दे अंदर जो वर्त रहा है ये निरंकारी लीला ही है, कोई जो किसी मनुख की समझ विच, किसी मनुख की सोझी विच नहीं आने वाली।
पीरन के सिर राजत पीरा,
जदों मैं वेखना उन्हां नूं ते बड़े बड़े दुनिया के पीर मैं भी वेखे ने, मुसलमान भाईचारे विच मैं रहा, बड़े बड़े पीरां दीयां बाजारां वेखियां ने ते बड़े बड़े पीरां दे जीवन सुने ने, वेखे भी ने, पर पीरां विचों सब तो वड्डे पीर मैनू महाराज गुरु नानक साहब ही नजर आए ने। भाई साहब भाई गुरदास जी ने अपनियां वारां विच कसन कीता, जाहर पीर जगत गुर बाबा। पीर बड़े ने पर जाहर पीर सामने लोकां दे पीर ने, लोके छिपे हैण के नहीं, पर मेरे साहब भाई गुरदास जी कहते प्रतख प्रगट, जिवें हाथ ते औला सामने रखिया दिसदा ना, एदा जाहर पीर प्रगट पीर महाराज गुरु नानक साहब। भाई मरदाना जी कहते राय जी पीरां दे सिरां ते पीर बन के गुरु नानक साहब विराजदे ने, उन्हां जिहा कोई पीर मैनू नजर नहीं आउंदा।
वीरन के सिर मीर गंभीरा,
जदों मैं राजे वेखदा बादशाह वेखदा, जिहड़े सारे दुनिया नूं जितण वाले बादशाह भी होण, उन्हां विच भी संतोख नहीं नजर आउंदा। जदों मैं सतगुरु गुरु नानक साहब नूं वेखदा ते बादशाहां दे बादशाह नजर आउंदे ने, उन्हां जिहा कोई राजा नजर नहीं आउंदा। कोई राजा मोदी खाना जिवें उन्हां ने लुटाया ना, वी लै जाओ जो कुछ है लुटाई जा रहे तेरा तेरा कह के, कोई बादशाह इस तरह नहीं करता जो ओ की उन्होंने किया। इस करके वो राजयां दे राजे प्रतीत होंदे। गुरु कलगीधर ने भी कहा ना, राजन के राजा महाराजन के महाराज, ऐसो राज छोड़ और दूजा कौन त्याही है। जो राजयां दे राजे ने राजान राज, राजयां दे राजे मीरां दे मीर बादशाहां दे बादशाह गंभीर, वो मैनू नजर आउंदे हन।
दुख न भुख न व्यापै को कलावान चाहे कर सो।
उन्हां नू ना तां कोई दुख व्यापदा है ते राय जी ना उन्हां नू भुख व्यापदी है। मैं वेख आया कोल रह के भी चार दिन मैं बैठा रबाब बजाउंदा रहा, मेरी भुख नाल जान निकले, पर वो अडोल बैठे सी, उन्हां नू भुख नहीं व्यापदी। भावें एक महीना भी चौंकड़े ते थां ते बैठे रहन, पौणहारी ने ते ना उन्हां नू कोई दुख व्यापदा है। कलावान ने जो चाहण कर सकदे ने, जो चाहण दा भाव चाहण तां सारी धरती बना के फिर विनाश देण ते विनाश करके फिर बना देण, एडी वड्डी भारी कला मैं उन्हां अंदर जानी है वेखी है।
साध साध सुन पाक तेराओ जस असी जस की न गाओ।
आए बुलार ने मेरे साहबां दी जदों उपमा सुनी ना, ते अवस्था ओ सी कि कोई मैनू मेरे प्यारे दी बात सुनावे, सो भाई सो मेरा वीर, कोई कर गल सुनावे हर नाम के, सो लगै गुरसिखा मन मिठा। मेरे प्यारे दी कोई गल सुनावे तो मिठी लगती है, ओही मिठा लगदा। भाई मरदाने दे मुंह मेरे साहबां दी उपमा सुन के राय बुलार जी कहंदे शाबाश शाबाश साध साध बहुत अच्छे। भाई मरदाना जी जिवें कहा ना तुसीं, इसे तरह दे ने मेरे मालक, एदे च कोई दो राय नहीं। जैसी उपमा जैसा जस कहे ਬਿਲਕੁਲ ਇਸੇ ਤਰ੍ਹਾਂ ਦੇ ਨੇ ਮੇਰੇ ਮਾਲਕ ਜੀ, ਮੇਰੇ ਸਾਹਿਬ ਜੀ।
ਦੋਹੇਰਾ ਬਿਰਧ ਭਈ ਮਮਦੇ ਅਬ ਮਰਦਾਨਾ ਸੁਨ ਬੈਨ।
ਭਾਈ ਮਰਦਾਨਾ ਜੀ, ਮੇਰੀ ਦੇਹ ਹੋ ਗਈ ਹੈ ਹੁਣ ਬਿਰਧ, ਮੈਂ ਹੋ ਗਿਆ ਬਜ਼ੁਰਗ, ਤੇ ਸਰੀਰ ਵਿਚ ਹੁਣ ਉਹ ਤਾਕਤ ਨਹੀਂ ਰਹੀ। ਤੇ ਭਾਈ ਮਰਦਾਨਾ ਜੀ, ਦੇਹ ਬਿਰਧ ਹੋ ਗਈ ਹੈ, ਤਾਣ ਤੋਂ ਵਿਹੂਣਾ ਹੋ ਗਿਆ ਸਰੀਰ। ਮਰਦਾਨਾ ਜੀ, ਤੁਸੀਂ ਮੇਰੀ ਬੇਨਤੀ, ਤੁਸੀਂ ਮੇਰੀ ਫਰਿਆਦ, ਮੇਰੀ ਅਰਜ ਸੁਣੋ।
ਕੈਸੇ ਦਰਸ਼ਨ ਹੋ ਕਰੋ ਸ਼੍ਰੀ ਮੁਖ ਕਰਨਾ ਐਨ।
ਇਹ ਦੱਸੋ ਵੀ ਮੈਨੂੰ ਕਰੁਣਾ ਦੇ ਘਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਿਵੇਂ ਹੋ ਸਕਦੇ ਨੇ? ਸਰੀਰ ਮੇਰਾ ਬਿਰਧ ਹੋ ਗਿਆ, ਮੈਂ ਤਾਂ ਉੱਥੇ ਜਾ ਨਹੀਂ ਸਕਦਾ, ਸਰੀਰ ਚ ਤਾਣ ਨਹੀਂ। ਤੇ ਮਰਦਾਨਾ ਜੀ, ਤੁਸੀਂ ਦੱਸੋ, ਤੁਸੀਂ ਤਾਂ ਸਤਿਗੁਰਾਂ ਦੇ ਕੋਲੋਂ ਆਏ ਜੇ, ਤੇ ਦੱਸੋ ਮੈਨੂੰ ਮੇਰੇ ਸਾਹਿਬਾਂ ਦੇ ਦਰਸ਼ਨ ਕਿਵੇਂ ਹੋ ਸਕਦੇ ਨੇ? ਮੈਂ ਕਰਣਾ ਦੀ ਮੂਰਤ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦੀਦਾਰ, ਉਹਨਾਂ ਦੇ ਦਰਸ਼ਨ ਭਲਾ ਕਿਵੇਂ ਕਰ ਸਕਦਾ ਹਾਂ?
ਭਈ ਚਿਤ ਚਕੋਰ ਕੋ ਚਾਹੇ ਬਿਸਾਲਾ।
ਜਿਵੇਂ ਚਕੋਰ ਨੂੰ ਚਾਹ ਹੁੰਦੀ ਹੈ ਨਾ, ਇੱਕੋ ਚਾਹ, ਇੱਕੋ ਲਟਕ ਚਕੋਰ ਦੇ ਅੰਦਰ ਲੱਗੀ ਹੁੰਦੀ ਹੈ।
ਰਾਂਕਾ ਸ਼ਾਹ ਤੋਂ ਦਰਸ ਬਿਆਲਾ,
ਕਿ ਮੈਨੂੰ ਚੰਦਰਮਾ ਦਿਸ ਪਏ। ਚਕੋਰ ਅੰਦਰ ਲਟਕ ਹੁੰਦੀ ਨਾ ਇੱਕੋ ਹੀ, ਉਹ ਚਾਹੁੰਦੀ ਆ ਵੀ ਮੈਨੂੰ ਚੰਦਰਮਾ ਦਿਸ ਪਏ, ਬਸ ਉਹਦੇ ਅੰਦਰ ਇੱਕ ਚੰਦਰਮਾ ਨੂੰ ਵੇਖਣ ਦੀ ਤਾਰ ਲੱਗੀ ਹੋਈ ਹੈ।
ਚਿਤ ਚਾਤਰਕ ਕੋ ਸਵੰਤ ਸਰੂਪਾ,
ਕਹਿੰਦੇ ਜਿਵੇਂ ਚਾਤਰਕ ਦੇ ਅੰਦਰ ਕੇਵਲ ਇੱਕ ਸਵੰਤੀ ਬੂੰਦ ਦੀ ਇੱਛਾ ਦੀ ਲਟਕ ਲੱਗੀ ਹੁੰਦੀ ਹੈ, ਉਹ ਪ੍ਰਿਓ 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 ਬੋਲਦਾ ਬੋਲਦਾ ਇੱਕੋ ਲਟਕ ਵਿੱਚ ਲੱਗਾ ਰਹਿੰਦਾ ਵੀ ਕਦੇ ਉਹਦੇ ਮੂੰਹ ਚ ਸਵੰਤੀ ਬੂੰਦ ਪਵੇ। ਕੇਵਲ ਸਵੰਤੀ ਬੂੰਦ ਦੀ ਪ੍ਰਾਪਤੀ ਲਈ ਇੱਕ ਚਾਤਰਿਕ ਵਿੱਚ ਇੱਛਾ ਹੁੰਦੀ ਹੈ।
ਮਨ ਮਲਿੰਦ ਪਦ ਕਾਂਜੀ ਅਨੂਪਾ,
ਕਹਿੰਦੇ ਜਿਵੇਂ ਭੌਰੇ ਦੇ ਅੰਦਰ ਇੱਛਾ ਹੁੰਦੀ ਹੈ ਨਾ ਵੀ ਉਹ ਕਮਲ ਦੇ ਫੁੱਲ ਚ ਹੀ ਮਿਲਿਆ ਰਹੇ, ਏਦਾਂ ਦੀ ਇੱਛਾ ਮਰਦਾਨਾ ਜੀ ਮੇਰੇ ਮਨ ਵਿੱਚ ਹੈ ਕਿ ਮੈਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਮਿਲ ਜਾਵਾਂ, ਮੈਨੂੰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਜਾਣ। ਜਿਵੇਂ ਚਕੋਰ ਨੂੰ ਚੰਨ ਵੇਖਣ ਦੀ ਤਾਰ ਲੱਗੀ ਹੁੰਦੀ ਹੈ ਨਾ, ਏਦਾਂ ਮੇਰੇ ਅੰਦਰ ਵੀ ਹਰ ਵੇਲੇ ਇੱਕੋ ਹੀ ਲਿਵ ਲੱਗੀ ਰਹਿੰਦੀ ਹੈ ਵੀ ਕਦੇ ਉਸ ਵਚੱਜੀ ਘੜੀ ਆਵੇ, ਕਦੇ ਉਸ ਭਾਗਾ ਦਿਨ ਆਵੇ ਜਿਸ ਦਿਨ ਆ ਕੇ ਮਹਾਰਾਜ ਦੀਨ ਦੁਨੀਆ ਦੇ ਮਾਲਕ ਮਹਾਰਾਜ ਗੁਰੂ ਨਾਨਕ ਸਾਹਿਬ ਮੈਨੂੰ ਦਰਸ਼ਨ ਦੇ ਦੇਣ।
ਕਰ ਮਰਦਾਨੇ ਕਾਰਜ ਮੇਰਾ, ਹੋ ਰਿਣੀ ਸਦਾ ਮੈਂ ਤੇਰਾ।
ਇਹ ਭਾਈ ਮਰਦਾਨਾ ਜੀ, ਜੇ ਤੁਸੀਂ ਮੇਰਾ ਇਹ ਕੰਮ ਕਰਦੇ ਹੋ ਨਾ, ਮੈਨੂੰ ਮੇਰੇ ਸਤਿਗੁਰਾਂ ਦੇ ਦਰਸ਼ਨ ਕਰਾ ਦਿਓ, ਮੈਂ ਤੁਹਾਡਾ ਕਰਜਈ ਹੋ ਜਾਣਾ, ਸਾਰੀ ਜ਼ਿੰਦਗੀ ਤੁਹਾਡਾ ਰਿਣ ਨਹੀਂ ਲਾ ਸਕਾਂਗਾ। ਜੇ ਤੁਸੀਂ ਮੇਰੇ ਸਾਹਿਬ ਦੇ ਦਰਸ਼ਨ ਮੈਨੂੰ ਕਰਾ ਦਿਓ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋ ਬਕੋ ਸ਼ੁਭ ਰਸਨਾ, ਦੀਜਾ ਪ੍ਰਾਨ ਅਕੋਰ। ਕੋਈ ਆਣ ਪਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੈ ਆਪ ਵਿਚਾਈ। ਮੈਨੂੰ ਮਿਲਾ ਦਿਓ, ਮੇਰੇ ਮਾਲਕ ਦੇ ਦਰਸ਼ਨ ਕਰਾ ਦਿਓ ਮਰਦਾਨਾ ਜੀ, ਮੈਂ ਸਾਰੀ ਜ਼ਿੰਦਗੀ ਤੁਹਾਡਾ ਕਰਜ਼ਾ ਨਹੀਂ ਲਾ ਸਕਾਂਗਾ, ਤੁਹਾਡਾ ਰਿਣੀ ਬਣ ਕੇ ਰਹਾਂਗਾ।
ਸਭ ਆਸਾਨ ਕਬ ਮਨ ਨਾ ਭੁਲਾਓ, ਜੇ ਦਰਸ਼ਨ ਨਾਨਕ ਅਬ ਪਾਓ।
ਮੈਂ ਤੁਹਾਡਾ ਕੀਤਾ ਹੋਇਆ ਇਹ ਅਹਿਸਾਨ ਆਪਣੇ ਦਿਲੋਂ ਨਾ ਭੁਲਾਵਾਂਗਾ। ਹੇ ਭਾਈ ਮਰਦਾਨਾ ਜੀ, ਜੇ ਤੁਸੀਂ ਮੈਨੂੰ ਮੇਰੇ ਸਾਹਿਬ ਦੇ ਦਰਸ਼ਨ ਕਰਾ ਦਿਓ, ਇਹ ਅਹਿਸਾਨ ਮੈਂ ਰਹਿੰਦੀ ਜ਼ਿੰਦਗੀ ਤੱਕ ਆਪਣੇ ਸਿਰ ਤੇ ਮੰਨ ਕੇ ਰੱਖਾਂਗਾ ਵੀ ਮਰਦਾਨੇ ਦਾ ਮੇਰੇ ਤੇ ਬੜਾ ਉਪਕਾਰ ਹੈ, ਮੈਂ ਆਪਣੇ ਚਿੱਤ ਚ ਰੱਖਾਂਗਾ ਜੇ ਤੁਸੀਂ ਮੈਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾ ਦਿਓ।
ਕਰ ਮੁਝ ਪਰ ਇਹ ਪਰ ਉਪਕਾਰਾ, ਦਰਸਾਵੋ ਦਰਸ਼ਨ ਇੱਕ ਬਾਰਾ।
ਇਹ ਮੇਰੇ ਤੇ ਪਰ ਉਪਕਾਰ ਕਰੋ ਭਾਈ ਮਰਦਾਨਾ ਜੀ, ਬੜਾ ਵੱਡਾ ਉਪਕਾਰ ਹੋਵੇਗਾ ਤੁਹਾਡਾ ਮੇਰੇ ਤੇ, ਮੈਂ ਬਜ਼ੁਰਗ ਤੇ, ਮੈਂ ਬਿਰਧ ਤੇ, ਬੜੀ ਵੱਡੀ ਦਇਆ ਹੋਵੇਗੀ ਤੁਹਾਡੀ ਕਿ ਜੇ ਤੁਸੀਂ ਮੈਨੂੰ ਮਾਲਕ ਦੇ ਦਰਸ਼ਨ ਕਰਾ ਦਿਓਗੇ।
ਜਿਉਂ ਰੰਕੈ ਕੋ ਪਾਰਸ ਬਈ,
ਜਿਵੇਂ ਕਿਸੇ ਰੰਕ ਨੂੰ, ਭਿਖਾਰੀ ਨੂੰ ਪਾਰਸ ਮਿਲ ਜਾਏ ਤੇ ਉਹਦੀ ਖੁਸ਼ੀ ਬਿਆਨ ਨਹੀਂ ਨਾ ਕਰ ਸਕਦਾ, ਜੇ ਤੁਸੀਂ ਦਰਸ਼ਨ ਕਰਾ ਦਿਓ ਮੈਨੂੰ ਤੇ ਮੈਂ ਸਮਝਾਂਗਾ ਵੀ ਜਨਮ ਤੋਂ ਭਿਖਾਰੀ ਨੂੰ ਪਾਰਸ ਮਿਲ ਗਿਆ, ਤੇ ਪਾਰਸ ਦਵਾਉਣ ਵਾਲੇ ਤੁਸੀਂ ਹੋਵੋਗੇ, ਤੁਹਾਡਾ ਅਹਿਸਾਨ ਮੈਂ ਕਦੇ ਨਾ ਭੁੱਲਾਂਗਾ।
ਜਸ ਆਮੀ ਕੋ ਆਮ ਮਿਟੇ,
ਜਿਵੇਂ ਕਿਸੇ ਰੋਗੀ ਦਾ ਰੋਗ ਮਿਟ ਜਾਏ ਤੇ ਉਹਨੂੰ ਖੁਸ਼ੀ ਹੁੰਦੀ ਹੈ, ਏਦਾਂ ਦੀ ਖੁਸ਼ੀ ਹੋਵੇਗੀ ਮਰਦਾਨਾ ਜੀ ਜੇ ਮੈਨੂੰ ਸਤਿਗੁਰੂ ਜੀ ਦੇ ਦਰਸ਼ਨ ਹੋ ਜਾਣ।
ਦੋਏਰਾ ਬੋਲਿਓ ਮਰਦਾਨਾ ਬਚਨ ਤੁਮਰਾ ਕਾਰਜ ਰਾਏ।
ਭਾਈ ਮਰਦਾਨੇ ਨੂੰ ਜਦੋਂ ਰਾਏ ਜੀ ਨੇ ਆਹ ਬਚਨ ਕਹੇ ਨਾ ਰਾਏ ਬੁਲਾਰ ਨੇ, ਤੇ ਸੁਣ ਕੇ ਭਾਈ ਮਰਦਾਨਾ ਜੀ ਕਹਿੰਦੇ ਰਾਏ ਜੀ ਤੁਹਾਡਾ ਇਹ ਜਿਹੜਾ ਕਾਰਜ ਹੈ, ਇਹ ਜਿਹੜੀ ਸੇਵਾ ਤੁਸੀਂ ਮੇਰੀ ਲਾ ਰਹੇ ਹੋ, ਇਹ ਜੋ ਆਪ ਜੀ ਦਾ ਕਾਰਜ ਹੈ,
ਕਿਉਂ ਨਾ ਕਰੋ ਮੈਂ ਬੇਗ ਤੋਂ ਜੇਤੇ ਸਭ ਸੁਖ ਪਾਏ।
ਤੁਹਾਡੇ ਤੋਂ ਮੈਨੂੰ ਸਾਰੇ ਸੁਖ ਮਿਲੇ ਨੇ, ਤੁਹਾਡੇ ਮੇਰੇ ਤੇ ਬੜੇ ਅਹਿਸਾਨ ਨੇ, ਤੇ ਜੇ ਸਤਿਗੁਰੂ ਜੀ ਦੇ ਦਰਸ਼ਨ ਮੈਂ ਕਰਾ ਸਕਦਾ ਹੋਇਆ ਤੇ ਕਿਉਂ ਨਾ ਕਰਾਂਗਾ। ਜੇ ਮੇਰੇ ਕੋਲ ਇੰਨੀ ਕੁ ਤਾਕਤ ਹੋਵੇ ਕਿ ਮੈਂ ਮਹਾਰਾਜ ਜੀ ਦੇ ਦਰਸ਼ਨ ਤੁਹਾਨੂੰ ਕਰਾ ਦਿਆਂ ਤੇ ਮੈਂ ਪੂਰਾ ਤਾਣ ਲਾਵਾਂਗਾ, ਕਿਉਂ ਨਾ ਕਰਾਂਗਾ ਤੁਹਾਡਾ ਇਹ ਕੰਮ ਰਾਏ ਜੀ, ਕਿਉਂਕਿ ਤੁਹਾਡੇ ਵੀ ਬੜੇ ਉਪਕਾਰ ਨੇ ਮੇਰੇ ਉੱਤੇ।
ਕਿਉਂ ਪਈ ਪੁਨ ਨਾਨਕ ਮਮ ਪਾਨੈ ਨਾਈ ਹਿਰਨ ਚਾਜ ਤੂੰ ਮਨ ਮਾਈ।
ਪਰ ਮੇਰੀ ਵੀ ਇੱਕ ਸਮੱਸਿਆ ਹੈ, ਮੇਰਾ ਉਹਨਾਂ ਤੇ ਜ਼ੋਰ ਨਹੀਂ, ਸਤਿਗੁਰੂ ਜੀ ਮੇਰੇ ਹੱਥਾਂ ਵਿੱਚ ਨਹੀਂ ਕਿ ਮੈਂ ਉਹਨਾਂ ਨੂੰ ਪਕੜਾਂ ਤੇ ਕਹਾਂ ਵੀ ਚਲੋ ਚੱਲੀਏ। ਪਰ ਮਹਾਰਾਜ ਰਾਏ ਜੀ ਮੈਂ ਤੁਹਾਨੂੰ ਸਲਾਹ ਜ਼ਰੂਰ ਦੇ ਸਕਦਾ ਕਿ ਜੇ ਤੁਹਾਡੇ ਮਨ ਵਿੱਚ ਸਤਿਗੁਰੂ ਜੀ ਦੇ ਦਰਸ਼ਨਾਂ ਦੀ ਚਾਹ ਹੈ, ਤੁਹਾਡੇ ਮਨ ਵਿੱਚ ਤੀਵਰ ਇੱਛਾ ਹੈ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਹੋ ਜਾਣ।
ਵਾਲੇ ਕੋ ਬੁਲਾਏ ਦਿਓ ਸੰਗਾ ਦੋਨੋਂ ਗਮ ਨੇ ਸਹਿਤੀ ਮੰਗਾ।
ਇੱਦਾਂ ਕਰੋ ਭਾਈ ਬਾਲੇ ਨੂੰ ਬੁਲਾਓ, ਉਹਨਾਂ ਨੂੰ ਮੇਰੇ ਨਾਲ ਭੇਜੋ, ਮੈਂ ਵੀ ਨਾਲ ਜਾਣਾ, ਅਸੀਂ ਦੋਵੇਂ ਜਾ ਕੇ ਮਹਾਰਾਜ ਜੀ ਨੂੰ ਬੇਨਤੀ ਕਰਾਂਗੇ ਤੁਹਾਡੇ ਵੱਲੋਂ।
ਜਾਏ ਅਗਾਰੀ ਬੇਨਤੀ ਕਰੀ ਤੁਮ ਆਇਸ ਕੋ ਸਿਰ ਪਰ ਧਰੀ।
ਅਸੀਂ ਜਾ ਕੇ ਬੇਨਤੀ ਕਰਾਂਗੇ ਮਹਾਰਾਜ ਜੀ ਨੂੰ ਤੇ ਹੋ ਸਕਦਾ ਉਹ ਤੁਹਾਡੀ ਬੇਨਤੀ ਸਿਰ ਤੇ ਪ੍ਰਵਾਨ ਕਰ ਲੈਣ, ਉਹ ਤੁਹਾਡੀ ਬੇਨਤੀ ਪ੍ਰਵਾਨ ਕਰ ਲੈਣ।
ਜਬੀ ਸੁਨੇ ਸੰਦੇਸ਼ ਤੁਮਾਰੇ ਆਵੇਂਗੇ ਤਬ ਲਿਓ ਨਿਆਰੇ।
ਰਾਏ ਜੀ ਮੈਂ ਜਾਣਦਾ ਹਾਂ ਵੀ ਜਦੋਂ ਤੁਹਾਡਾ ਸੁਨੇਹਾ ਸੁਣਨਗੇ ਨਾ, ਅਸੀਂ ਜਾ ਕੇ ਬੇਨਤੀ ਕਰਾਂਗੇ ਤੇ ਉਹ ਬਿਲਕੁਲ ਜ਼ਰੂਰ ਆਉਣਗੇ ਤੁਹਾਡੇ ਕੋਲ, ਇੱਥੇ ਬਿਨਾਂ ਦੇਰੀ ਆ ਕੇ ਤੁਹਾਨੂੰ ਦਰਸ਼ਨ ਦੇਣਗੇ।
ਆਨੇ ਜਾਏ ਨਾ ਅੰਤ ਸਿਵੇਈ।
ਹੁਣ ਮਹਾਰਾਜ ਜੀ ਏਮਨਾਬਾਦ ਚ ਟਿਕੇ ਹੋਏ ਨੇ ਤੇ ਅਸੀਂ ਜਾਣੇ ਆ, ਅੱਜ ਹੀ ਚਲੇ ਜਾਵਾਂਗੇ ਤਾਂ ਜੋ ਮਹਾਰਾਜ ਜੀ ਉਥੋਂ ਕਿਸੇ ਹੋਰ ਪਾਸੇ ਨੂੰ ਨਾ ਚਲੇ ਜਾਣ ਤੇ ਜਾ ਕੇ ਉਹਨਾਂ ਨੂੰ ਬੇਨਤੀ ਕਰਕੇ ਆਪ ਜੀ ਨੂੰ ਦਰਸ਼ਨ ਕਰਾ ਦੇਵਾਂਗੇ।
ਅਰਖਿਓ ਰਾਏ ਬਚਨ ਤੇ ਮਾਨੇ ਸਤ ਕਹਿਤ ਤੂੰ ਹੈ ਮਰਦਾਨੇ।
ਰਾਏ ਜੀ ਸੁਣ ਕੇ ਬੜੇ ਖੁਸ਼ ਹੋਏ, ਕਹਿੰਦੇ ਮਰਦਾਨਾ ਜੀ ਤੁਸੀਂ ਬਿਲਕੁਲ ਸੱਤ ਕਿਹਾ, ਇਹ ਵਾਕਈ ਸਤਿਗੁਰਾਂ ਤੇ ਜ਼ੋਰ ਨਹੀਂ, ਜੇ ਬੇਨਤੀ ਸੁਣ ਕੇ ਰੀਝ ਪੈਣਗੇ ਤੇ ਆ ਜਾਣਗੇ ਮੇਰੇ ਗਰੀਬ ਨੂੰ ਨਿਮਾਣੇ ਨੂੰ ਦਰਸ਼ਨ ਦੇਣ ਵਾਸਤੇ। ਤੇ ਭਾਈ ਬਾਲਾ ਜੀ ਨੂੰ ਤੁਸੀਂ ਕਹਿੰਦੇ ਹੋ ਨਾਲ ਲਿਜਾਣ ਨੂੰ, ਉਹਨਾਂ ਨੂੰ ਬੇਨਤੀ ਕਰਕੇ ਬੁਲਾ ਕੇ ਤੁਹਾਡੇ ਨਾਲ ਭੇਜਦਾ ਹਾਂ। ਉਹ ਭਾਈ ਬਾਲਾ ਤੇ ਮਰਦਾਨਾ ਜੀ ਮਹਾਰਾਜ ਸਤਿਗੁਰੂ ਜੀ ਦੇ ਚਰਨਾਂ ਚ ਹਾਜ਼ਰ ਹੋ ਰਹੇ ਨੇ। ਗੁਰਦੇਵ ਜੀ ਜਿਵੇਂ ਰਾਏ ਬੁਲਾਰ ਦੀ ਬੇਨਤੀ ਸੁਣ ਕੇ ਆਪਣੇ ਪਿਆਰੇ ਦੇ ਪਿਆਰ ਦੀ ਡੋਰ ਚ ਖਿੱਚੇ ਹੋਏ ਆ ਕੇ ਦਰਸ਼ਨ ਦੀਦਾਰ ਦੇ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾ